ਆਤਮਰੰਜਨ ਹੈ ਗੁਰੂ ਨਾਨਕ ਧਾਰ ਕੇ ਮੂਰਤ ਹੈ ਜਾ ਕੇ ਆਇਓ ਲੋਕਣ ਉੱਪਰ ਲੋਕਣ ਬਦਲੋਕਣ ਤਬ ਦਰਸ਼ਨ ਪਾਇਓ ਸੰਗ ਦੁਆਰੇ ਉਤਾਰਨ ਕਰੋ ਗੁਰੂ ਨਾਨਕ ਸਾਹਿਬ ਪੰਥ ਚਲਾਇਓ ਵਾਹਿਗੁਰੂ ਗੁਰੂ ਨਾਨਕ ਸਾਹਿਬ ਧਾਰ ਕੇ ਮੂਰਤ ਹੈ ਜਾ ਕੇ ਆਇਓ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹਿ ਸੇਵਕ ਜਨ ਮਾਨੈ ਪ੍ਰਤਖ ਗੁਰੂ ਨਿਸਾਰੇ
ਸਤਨਾਮ ਵਾਹਿਗੁਰੂ ਸਾਹਿਬ ਜੀਓ ਦੋਹਰਾ ਮੈਂ ਕਿਸ ਹੋ ਕੇ ਕਰ ਦਿਖੈ ਸਤਿ ਤਾਰੇ ਅਧੀਨਾ ਜਿਸ ਪਰ ਕਰਨਾ ਦ੍ਰਿਸ਼ਟ ਹੋਵੇ ਤੇਰੇ ਮਸਤ ਇਹ ਦੀਨਾ ਦੋਹਰਾ ਮੈਂ ਕਿਸ ਹੋ ਕੇ ਕਰ ਦਿਖੈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰ ਜੋ ਸਤਿਗੁਰਾਂ ਦੀ ਸਾਜੀ ਨਵਾਜੀ ਹੋਏ ਗੁਰੂ ਖਾਲਸਾ ਸਾਹਿਬ ਸੰਗਤ ਜੀ ਸਤਿਗੁਰੂ ਜੀ ਦੀ ਅਤਿਅੰਤ ਕਿਰਪਾਲਤਾ ਦਾ ਸਦਕਾ ਇਹ ਕਥਾ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਜੀਵਨ ਕੌਲਕਾਂ ਦੀ ਚੱਲ ਰਹੀ ਹੈ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਰਾਵੀ ਦੇ ਕਿਨਾਰੇ ਕਰਤਾਰਪੁਰ ਸਾਹਿਬ ਵਸਾ ਕੇ ਇੱਥੇ ਰਹਿ ਰਹੇ ਨੇ। ਸਿੱਖਾਂ ਦੇ ਪਾਸੋਂ ਖੇਤੀ ਕਰਵਾਈ ਹੈ, ਚਾਵਲ ਤੇ ਅਨਾਜ ਦੋਹਾਂ ਦਾ ਲੰਗਰ ਚੱਲ ਰਿਹਾ ਹੈ। ਸਿੱਖ ਸੰਗਤਾਂ ਗੁਰੂ ਨਾਨਕ ਸਾਹਿਬ ਤੋਂ ਉਪਦੇਸ਼ ਲੈ ਕੇ ਬੇਨਤੀ ਨਿਹਾਲ ਹੋ ਰਹੀਆਂ ਨੇ। ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਾਸ ਇੱਕ ਦਿਨ ਸਤਿਗੁਰਾਂ ਦੇ ਮਹਿਲ ਮਾਤਾ ਸੁਲੱਖਣੀ ਜੀ ਨੇ ਬੇਨਤੀ ਕੀਤੀ ਕਿ ਮਹਾਰਾਜ ਸਾਹਿਬਜ਼ਾਦੇ ਆਪ ਜੀ ਦੇ ਦੋਵੇਂ ਹੋਣਹਾਰ ਨੇ, ਇਹਨਾਂ ਵੱਲੋਂ ਤੁਸੀਂ ਬਹੁਤੀ ਨਿਗਾਹੀ ਰੱਖਦੇ, ਆਪਣੇ ਸੇਵਕ ਭਾਈ ਲਹਿਣਾ ਦੀ ਤਰ ਤੁਹਾਡੀ ਜ਼ਿਆਦਾ ਨਿਗਾਹ ਹੈ, ਇਹ ਕਾਰਨ ਕੀ ਹੈ? ਜਿੰਨੇ ਪੀਰ ਅਵਤਾਰ ਮੁਨੀ ਰਿਸ਼ੀ ਹੋਏ ਨੇ ਉਹਨਾਂ ਨੇ ਆਪਣੇ ਪੁੱਤਰਾਂ ਨੂੰ ਹੀ ਬਾਤ ਦੇ ਵਡਿਆਇਆ, ਪਰ ਤੁਸੀਂ ਇਹ ਅਨੋਖੀ ਹੀ ਤੁਹਾਡੀ ਜਿਹੜੀ ਮਨੋਦਸ਼ਾ ਉਹ ਅਨੁਭਵ ਦੇ ਦੇਖਣ ਵਿੱਚ ਆ ਰਹੀ ਹੈ। ਤਾਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸੁਲੱਖਣੀ ਜੀ ਦੇ ਬੈਠਿਆਂ ਹੀ ਸਾਹਿਬਜ਼ਾਦਿਆਂ ਨੂੰ ਪਰਖਿਆ, ਜਿਹਦੇ ਵਿੱਚ ਵਿਰਸ਼ਾਂ ਤੋਂ ਮਠਿਆਈਆਂ ਝਾੜਨੀਆਂ, ਹੁਕਮ ਨਾ ਮੰਨਿਆ, ਬਿੱਲੀ ਚੂਹੀ ਜਿਹੜੀ ਸੀ ਖਾ ਕੇ ਸੁੱਟ ਗਈ ਉਹ ਕਿਹਾ ਚੱਕਣ ਵਾਸਤੇ ਨਾ ਹੁਕਮ ਮੰਨਿਆ। ਅਖੀਰ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਵੇਖ ਭਾਈ ਲਹਿਣੇ ਨੇ ਹੁਕਮ ਮੰਨਿਆ ਤੇ ਇਹ ਤੇਰੇ ਪੁੱਤਰ ਨੇ ਤੇ ਇਹਨੂੰ ਤੂੰ ਸੇਵਕ ਆਪਣੇ ਘਰ ਦਾ ਗੁਮਾਸ਼ ਦਾ ਨੌਕਰ ਸਮਝਦੀ ਆ। ਮਹਾਰਾਜ ਕਹਿੰਦੇ ਗੁਰਤਾ ਗੱਦੀ ਦੀ ਵਡਿਆਈ ਜਿਹੜੀ ਆ ਇਹ ਵਾਹਿਗੁਰੂ ਦੇ ਹੱਥ ਵਿੱਚ ਆ, ਕਿਸੇ ਸੰਸਾਰੀ ਮਨੁੱਖ ਦੇ ਹੱਥ ਵਿੱਚ ਨਹੀਂ ਹੈ। ਅੱਗੇ ਆਪ ਇਤਿਹਾਸ ਸਰਵਣ ਕਰੋ। ਮਹਾਰਾਜ ਕਹਿੰਦੇ ਸੁਲੱਖਣੀ ਜੀ ਇਹ ਗੁਰਤਾ ਗੱਦੀ ਦੀ ਵਡਿਆਈ ਕਿਸੇ ਦੇ ਹੱਥ ਵਿੱਚ ਨਹੀਂ, ਇਹ ਸਾਰੀ ਵਡਿਆਈ ਕਰਤਾਰ ਵਾਹਿਗੁਰੂ ਪਰਮੇਸ਼ਰ ਦੇ ਅਧੀਨ ਵਸ ਵਿੱਚ ਹੈ, ਜਿਸਦੇ ਉੱਤੇ ਵਾਹਿਗੁਰੂ ਪਰਮੇਸ਼ਰ ਦੀ ਕਿਰਪਾ ਦ੍ਰਿਸ਼ਟੀ ਹੋਵੇ। ਉਹਨਾਂ ਨੇ ਆਤਮ ਵਸਤੂ ਦੀ ਪ੍ਰਾਪਤੀ ਗੁਰਤਾ ਗੱਦੀ ਦੀ ਵਸਤੂ ਉਹਨਾਂ ਨੇ ਹੀ ਪ੍ਰਾਪਤ ਕੀਤੀ ਹੈ।
ਜਿਸ ਧਰਨੀ ਮੈਂ ਹੋਏ ਨਿਵਾਨਾ,
ਜਿੱਥੇ ਧਰਤੀ ਦੇ ਸਾਧ ਸੰਗੀ ਨੀਵਾਂ ਹੋਵੇ ਭਾਵ ਕੀ ਨੀਵਾਂ ਪਾਸਾ ਹੋਵੇ, ਮਹਾਰਾਜ ਕਹਿੰਦੇ ਪਾਣੀ ਜਿਹੜਾ ਡੋਲਿਆ ਹੋਇਆ ਉੱਥੇ ਨੀਵੇਂ ਥਾਂ ਦੇ ਜਾ ਕੇ ਹੀ ਟਿਕਦਾ ਹੈ,
ਤੇਰਾ ਹੋਈ
ਤੇ ਜਿੱਥੇ ਬਹੁਤ ਉੱਚਾ ਟਿੱਬਾ ਹੋਵੇ ਰੇਤੇ ਦਾ
ਜਲ ਬੂੰਦ ਟਿਕੇ ਨਾ ਕੋਈ,
ਉੱਥੇ ਪਾਣੀ ਦੀ ਵਰਖਾ ਦੀ ਇੱਕ ਵੀ ਬੂੰਦ ਜਿਹੜੀ ਹੈ ਨਹੀਂ ਟਿਕਦੀ। ਇਸ ਤਰ੍ਹਾਂ ਨੀਵੇਂ ਹਿਰਦੇ ਗੁਣਾਂ ਵਾਲੇ ਹਿਰਦੇ ਵਿੱਚ ਹੀ ਸਾਧ ਸੰਗ ਦੀ ਵਾਹਿਗੁਰੂ ਪਰਮੇਸ਼ਰ ਦਾ ਗਿਆਨ ਜਿਹੜਾ ਜਾ ਕੇ ਟਿਕਦਾ ਹੈ। ਸੁਣ ਕੇ ਸਾਧ ਸੰਗ ਜੀ ਬਚਨ ਸੁਲੱਖਣੀ ਜੀ ਨੇ ਤੇ ਆਪਣੇ ਨੇਤਰਾਂ ਦੇ ਨਾਲ ਵੇਖ ਕੇ
ਸੁਲੱਖਣੀ ਉੱਠ ਨਿਜੈ ਨਾ,
ਇਹ ਸਤਿਗੁਰੂ ਮਹਾਰਾਜ ਜੀ ਦੇ ਮਹਿਲ ਸਾਡੇ ਮਾਤਾ ਸੁਲੱਖਣੀ ਜੀ ਉੱਠ ਕੇ ਆਪਣੇ ਘਰ ਦੇ ਕਮਰੇ ਦੇ ਚਲੇ
ਗਏ।
ਜਦੋਂ ਸਤਸੰਗ ਜੀ ਕਈ ਦਿਨ ਹੋਰ ਬਤੀਤ ਹੋ
ਗਏ,
ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਪਣੇ ਪੁੱਤਰਾਂ ਦੇ ਪਰਖਣ ਦਾ ਹੋਰ ਢੰਗ ਜਿਹੜਾ ਸੀ ਬਣਾਉਣਾ ਕੀਤਾ। ਸੰਸਾਰ ਸਮੁੰਦਰ ਹੈ, ਇਸ ਤੋਂ ਤਾਰਨ ਵਾਸਤੇ ਸਤਿਗੁਰੂ ਮਹਾਰਾਜ ਜੀ ਜਹਾਜ਼ ਵਾਂਗ ਹਨ, ਨਾਮ ਦਾ ਜਹਾਜ਼ ਦੇ ਕੇ ਤਾਰਦੇ ਹਨ। ਇੱਕ ਦਿਨ ਸਤਿਗੁਰੂ ਮਹਾਰਾਜ ਜੀ ਰਾਤ ਨੂੰ ਤੇ ਆਪਣੇ ਰੰਗ ਵਿੱਚ ਬਰਾਜੇ ਹੋਏ ਸਨ। ਦੋਵੇਂ ਸਤਿਗੁਰੂ ਮਹਾਰਾਜ ਜੀ ਦੇ ਸਾਹਿਬਜ਼ਾਦੇ ਵੀ ਕੋਲ ਆ ਕੇ ਬੈਠੇ ਸਨ। ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਵੱਡੇ ਸਾਹਿਬਜ਼ਾਦੇ ਸ੍ਰੀ ਚੰਦ ਜੀ ਨੂੰ ਆਪਣੇ ਪਾਸ ਬੁਲਾਉਣਾ ਕੀਤਾ।
ਸੰਭਿਆਨ ਧੋਨ ਸਰ
ਜਾਈਏ, ਸਪੁੱਤਰ ਸਾਡੇ ਦੋਵੇਂ ਚਾਦਰੇ ਜਿਹੜੇ ਨੇ ਤਿਨ੍ਹਾਂ ਨੂੰ ਧੋਣ ਵਾਸਤੇ ਸਰੋਵਰ ਦੇ ਉੱਤੇ ਜਾਣਾ ਕਰੋ।
ਸੁਖਤ ਕਰ ਤੂਰਨ ਢਿੱਗ ਲਿਆਈਏ,
ਚੰਗੀ ਤਰ੍ਹਾਂ ਸਾਫ ਕਰਕੇ ਤੇ ਸੁਕਾ ਕੇ ਸਾਡੇ ਪਾਸ ਲਿਆਉਣਾ ਕਰ। ਸਤਿਗੁਰੂ ਮਹਾਰਾਜ ਜੀ ਦਾ ਸਾਹਿਬਜ਼ਾਦਾ ਕਹਿੰਦਾ, ਪਿਤਾ ਜੀ ਰਾਤ ਦਾ ਸਮਾਂ ਹੈ ਤੇ ਮੈਂ ਹੁਣ ਇਹ ਥਕਾਵਟ ਤੋਂ ਅੱਕ ਕੇ ਤੇ ਆਰਾਮ ਕਰਦਾ
ਹਾਂ।
ਸਾਡੇ ਹੱਥ ਬਹੁਤ ਕੋਮਲ ਨਰਮ ਨੇ ਤੇ ਰਾਤ ਨੂੰ ਠਰ ਰਹੇ ਹਨ। ਜਿਸ ਵੇਲੇ ਸਵੇਰ ਹੋ ਗਈ ਤੇ ਫੇਰ ਨੌਕਰ ਧੋ ਕੇ ਲੈ ਆਵੇਗਾ। ਸਾਡੇ ਪਾਸੋਂ ਜਿਹੜਾ ਕੰਮ ਹੈ ਚਾਦਰੇ ਧੋਣ ਦਾ ਨਹੀਂ ਹੋ ਸਕਦਾ। ਜਦੋਂ ਸਾਧ ਸੰਗਤ ਜੀ ਤੇ ਵੱਡੇ ਪੁੱਤਰ ਨੂੰ ਕਹਿ ਕੇ ਤੇ ਛੋਟੇ ਸਪੁੱਤਰ ਨੂੰ ਕਹਿਣਾ ਕੀਤਾ,
ਪੁੱਤਰ ਸੋ ਕਹਿ ਦੋ ਕੈਸੇ,
ਉਹ ਵੀ ਸਾਧ ਸੰਗਤ ਜੀ ਲਕਸ਼ਮੀ ਦਾਸ ਨੇ ਵੀ ਉਲਟਾ ਜਵਾਬ ਦਿੱਤਾ ਤੇ ਕਹਿੰਦਾ, ਇਹ ਕਿਸ ਤਰ੍ਹਾਂ ਮੈਂ ਧੋ ਕੇ ਲਿਆ ਸਕਦਾ ਇਸੇ ਰਾਤ ਦੇ ਠੰਡ ਦੇ ਸਮੇਂ ਵਿੱਚ।
ਸਤਿਗੁਰ ਭਾਖਾ,
ਇੱਧਰ ਸਤਿਗੁਰੂ ਮਹਾਰਾਜ ਜਦੋਂ ਭਾਈ ਲੈਣਾ ਦੀ ਤਰਫ ਇਸ਼ਾਰਾ ਕੀਤਾ ਕਿ ਤੁਸੀਂ ਵਸਤਰ ਲੈਣਾ ਜੀ ਧੋ ਕੇ ਲਿਆਵੋ,
ਚਾਦਰ ਪੁਰਖਾ ਧੋ ਲਾ ਖਾ,
ਸਾਡੇ ਚਾਦਰੇ ਚਾਦਰੇ ਹੈ ਪੁਰਖਾ ਧੋ ਕੇ ਲਿਆ ਖਾਂ।
ਉੱਠਿਓ ਲੈਣਾ ਬੜ ਭਾਗਾ,
ਸਤਿਗੁਰੂ ਮਹਾਰਾਜ ਜੀ ਦੇ ਵਸਤਰ ਧੋਣ ਲੱਗ ਪਏ। ਸਤਿਸੰਗ ਜੀ ਗੁਰੂ ਨਾਨਕ ਸਾਹਿਬ ਦੀ ਸ਼ਕਤੀ ਦਾ ਐਸਾ ਕ੍ਰਿਸ਼ਮਾ ਹੋਇਆ ਤੇ ਜਿਸ ਤਰ੍ਹਾਂ ਦੁਪਹਿਰ ਦਾ ਸੂਰਜ ਹੁੰਦਾ ਤੇ ਉਸਦੀ ਤਪ ਹੁੰਦੀ ਹੈ ਤੇ ਧੁੱਪ ਹੁੰਦੀ ਹੈ ਪੈ ਰਹੀ, ਭਾਈ ਲਹਿਣਾ ਜੀ ਨੇ ਬਹੁਤ ਹੀ ਆਪਣੇ ਮਨ ਦੇ ਚਟਾਨੀ ਮੰਨ ਕੇ ਤੇ ਉਹਦੇ ਵਿੱਚ ਸਮਾ ਗਏ ਸ੍ਰੇਸ਼ਟ ਮਤ ਵਾਲੇ ਲਹਿਣਾ ਜੀ, ਫਿਰ ਰਾਤ ਸੀ ਤੇ ਧੁੱਪ ਕਿੱਥੋਂ ਆ ਗਈ ਹੈ। ਇਸ ਤਰ੍ਹਾਂ ਧੋ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਵਸਤਰਾਂ ਨੂੰ ਤੇ ਪਾਸ ਲੈ ਆਉਂਦੇ। ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਾਸ ਰੱਖ ਕੇ ਆਪਣਾ ਮੱਥਾ ਜਿਹੜਾ ਸੀ ਨਵਾਉਣਾ ਕੀਤਾ। ਜਗਦੇਸ਼ਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਉਹਨਾਂ ਵਸਤਰਾਂ ਨੂੰ ਆਪਣੇ ਹੱਥਾਂ ਨਾਲ ਚੁੱਕ ਕੇ ਮਹਾਰਾਜ ਕਹਿੰਦੇ, ਹੇ ਸ੍ਰੇਸ਼ਟ ਮਤ ਵਾਲੇ ਭਾਈ ਲੈਣਾ ਜੀ, ਤੇਰੇ ਵਰਗਾ ਦੁਨੀਆਂ ਚ ਦੂਜਾ ਸਿੱਖ ਨੀ ਕੋਈ ਵੀ ਪੈਦਾ ਹੋਇਆ।
ਸਾਧੂ ਪੱਟ ਤੋਂ ਆਨੇ,
ਭਾਈ ਲੈਣਾ ਜੀ ਜਿਸ ਵੇਲੇ ਤੂੰ ਵਸਤਰ ਧੋ ਕੇ ਲਿਆਂਦੇ ਕਿੰਨੀ ਕੁ ਰਾਤ ਬਤੀਤ ਹੋ ਗਏ ਸੀ ਤੇ ਕਿੰਨੀ ਕੁ ਰਹਿੰਦੇ ਸੀ,
ਤੇਰੀ ਗੱਲ ਤੂੰ ਜਾਣ ਬਖਾਨੇ।
ਇਸ ਵਾਸਤੇ ਇਹ ਜਿਹੜੀ ਹੈ ਤੂੰ ਗੱਲ ਸਾਡੇ ਤੇ ਦੱਸਣਾ ਕਰ,
ਸਤਿਗੁਰ ਕਹਿ ਜੋ ਵਸਤ ਹੈ।
ਕਹਿਣ ਲੱਗੇ, ਮਹਾਰਾਜ ਤੁਹਾਡੀ ਗੱਤ ਨੂੰ ਤੁਸੀਂ ਹੀ ਜਾਣਦੇ ਹੋ, ਇਸ ਤਰ੍ਹਾਂ ਆਖਿਆ ਤੇ ਸਤਿਗੁਰੂ ਮਹਾਰਾਜ ਜੀ ਕਹਿੰਦੇ, ਜੋ ਵਸਤੂ ਹੈ ਮੇਰੇ ਭਾਗਾਂ ਦੇ ਵਿੱਚ ਲਿਖੀ ਹੋਈ ਉਹੀ ਇਸ ਗੁਰਤਾ ਗਤੀ ਦੀ ਵਸਤੂ ਨੂੰ ਪ੍ਰਾਪਤ ਕਰੇਗਾ। ਬਿਨਾਂ ਭਾਗਾਂ ਤੋਂ ਕਿਸੇ ਨੂੰ ਵੀ ਕੋਈ ਵਸਤੂ ਨਹੀਂ ਮਿਲਦੀ, ਕਰੋੜਾਂ ਯਤਨ ਵੀ ਕੋਈ ਕਰ ਲਵੇ ਤੇ ਕਮਾਈ ਕਰ ਲਵੇ ਕਰੋੜਾਂ ਯਤਨ ਕਰਕੇ,
ਅਮਰ ਪ੍ਰੀਖਿਆ ਲੈਣ ਕੀ।
ਹੋਰ ਸਤਸੰਗ ਜੀ ਆਪਣੇ ਪੁੱਤਰਾਂ ਦੀ ਤੇ ਸੇਵਕ ਦੀ ਪਰਖ ਲੈਣ ਵਾਸਤੇ
ਸਤਿਗੁਰ ਕੇ ਮਨ ਚਾਹੇ,
ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਨਾਜਿਬ ਮਨ ਦੇ ਵਿਚਾਰ ਇੱਛਾ ਉਠੇ
ਇੱਕ ਦਿਨ ਸਿੱਖਣ ਕਰ ਬਲਤ
ਇੱਕ ਦਿਨ ਗੁਰੂ ਨਾਨਕ ਦੇਵ ਮਹਾਰਾਜ ਜੀ ਸਿੱਖਾਂ ਕਰਕੇ ਘੇਰੇ ਹੋਏ ਸੀ ਜਿਵੇਂ ਚੰਦਰਮਾ ਨੂੰ ਤਾਰਿਆਂ ਦਾ ਪਰਿਵਾਰ ਪਿਆ ਹੁੰਦਾ ਇਸ ਤਰ੍ਹਾਂ ਸਿੱਖ ਆਸੇ ਪਾਸੇ ਗੁਰੂ ਨਾਨਕ ਸਾਹਿਬ ਦੇ ਬੈਠੇ ਨੇ
ਉਬੇ ਤਾਪ ਤੇ ਗਿਆ ਹੈ
ਦੋਵੇਂ ਸਤਿਗੁਰੂ ਮਹਾਰਾਜ ਜੀ ਦੇ ਸਾਹਿਬਜ਼ਾਦੇ ਬਾਬਾ ਸ੍ਰੀ ਚੰਦ ਤੇ ਲਕਸ਼ਮੀ ਦਾਸ ਆ ਗਏ
ਸੁਲੱਖਣੀ ਭਿਰਤੇ ਕਾਲਾ
ਸਤਿਗੁਰੂ ਮਹਾਰਾਜ ਜੀ ਦੇ ਮਹਿਲ ਸਾਡੇ ਮਾਤਾ ਸੁਲੱਖਣੀ ਜੀ ਕੋਲ ਹੀ ਸਨ ਬੈਠੇ ਹੋਏ
ਕਿਰਪਾਲਾ
ਭਾਂਡਾ ਕਿਰਪਾਲੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਲੈ ਲਿਆ
ਝੂਠ ਨੀਰੀ ਕਰਦਮ ਗੰਭੀਰਾ
ਤੇ ਜਿੱਥੇ ਸਾਧ ਸਿੰਘ ਜੀ ਭਾਂਡੇ ਧੋ ਧੋ ਕੇ ਤੇ ਜੂਠਾ ਪਾਣੀ ਟੋਏ ਸੁੱਟਿਆ ਹੋਇਆ ਸੀ ਤੇ ਚਿੱਕੜ ਹੋਇਆ ਹੋਇਆ ਸੀ
ਮੈਂ ਦਾਇਓ ਗੁਣੀ ਗਹੀਰਾ
ਗੁਣਾਂ ਦੇ ਸਮੁੰਦਰ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉਹ ਭਾਂਡਾ ਜਿਹੜਾ ਸੀ ਉਸ ਡੁੰਬ ਦੇ ਸੁੜ ਦਿੱਤਾ ਟੋਏ ਵਿੱਚ
ਸ੍ਰੀ
ਚੰਦ ਦੇ ਤਾਈ ਸਾਧ ਸਿੰਘ ਜੀ ਸਤਿਗੁਰੂ ਮਹਾਰਾਜ ਜੀ ਨੇ ਆਗਿਆ ਕੀਤੇ
ਮਾਹੀ
ਕਹਿੰਦੇ ਪੁੱਤਰ ਤੇ ਭਾਂਡਾ ਜਿਹੜਾ ਚਿੱਕੜ ਦੇ ਡਿੱਗ ਪਿਆ ਹੈ
ਪਾਹੀ
ਤੇ ਭਾਂਡੇ ਨੂੰ ਕੱਢ ਕੇ ਤੇ ਸਾਡੇ ਪਾਸ ਲਿਆਉਣਾ ਕਰ
ਜਲੇ ਪਖਾਰੀ ਵਿਸ਼ਵਾਸ ਕਰ ਤਾਹੀ
ਜਲ ਦੇ ਨਾਲ ਧੋ ਕੇ ਤੇ ਇਹਨੂੰ ਪਵਿੱਤਰ ਕਰਕੇ ਲਿਆਉਣਾ ਕਰ
ਸੋ ਸੁਣ ਕੇ ਬੋਲਿਓ ਬਚਨ
ਸਾਧ ਸੰਗਤ ਜੀ ਬਾਬਾ ਸ੍ਰੀ ਚੰਦ ਜੀ ਸੁਣ ਕੇ ਇਸ ਤਰ੍ਹਾਂ ਬਚਨ ਬੋਲੇ
ਮੋਲੇ ਤੀਰ
ਕਹਿੰਦੇ ਦੇਖੋ ਜੀ ਮੇਰੇ ਗਲ ਦੇ ਚ ਬੜੇ ਰੇਸ਼ਮੀ ਸੁੰਦਰ ਵਸਤਰ ਪਾਏ ਹੋਏ ਕੀਮਤੇ
ਬਾਸਨ ਕੇ ਨਹਿ ਮਰੋ
ਮੈਂ ਇਹ ਭਾਂਡਾ ਲਿਆਉਣ ਵਾਸਤੇ ਤੇ ਇਸ ਡੁੰਬ ਦੇ ਗੰਦੇ ਡੁੰਬ ਵਿਚ ਨਹੀਂ ਵੜਨਾ
ਮਨ ਝੂਠ ਗਿਆ ਨੀਰ
ਤੇ ਜਿੱਥੇ ਮੈਲਾ ਹੋਇਆ ਪਾਣੀ ਤੇ ਝੂਠ ਪਈ ਹੋਈ ਹੈ ਸਾਰੀ ਧੋ ਧੋ ਕੇ ਪਾਈ ਹੋਈ ਹੈ
ਦਾਸ ਗਿਆ ਗੇ ਬਹੁ ਮੇਰੇ
ਕਹਿੰਦਾ ਮੇਰੇ ਅੱਗੇ ਬਹੁਤ ਸਾਰੇ ਗੜਬਈ ਤੇ ਸੇਵਕ ਰੱਖੇ ਹੋਏ ਹਨ
ਮਾਨੇ ਵਚਨ ਨਾ ਕਰਹੀ ਦੇਰੇ
ਉਹ ਵਚਨ ਮੰਨਣਗੇ ਤੇ ਦੇਰ ਨਹੀਂ ਲਾਉਣਗੇ
ਆਸ ਦਿਓ ਨਿਕਾਸ ਸੋਈ
ਇਸ ਵਾਸਤੇ ਤੁਸੀਂ ਮੈਂ ਉਹਨਾਂ ਨੂੰ ਆਗਿਆ ਦੇ ਦਿੰਦਾ ਤੇ ਇਹ ਪਾਣੀ ਦੇ ਗੰਦੇ ਪਾਣੀ ਵਿੱਚੋਂ ਭਾਂਡਾ ਕੱਢ ਲਿਆਉਣ
ਮੈਂ ਕਾਢੋ ਮਹਿਮਾ ਕੱਟ ਹੋਈ
ਤੇ ਮੈਂ ਨੀ ਕਹਿੰਦਾ ਆਪਣੇ ਹੱਥਾਂ ਨਾਲ ਕੱਢਣਾ ਤੇ ਮੇਰੀ ਤਾਂ ਵਡਿਆਈ ਘੱਟ ਜਾਵੇਗੀ
ਇਸ ਪ੍ਰਕਾਰ ਸੁਣ ਕੇ ਜਗਨਨਾਥਾ
ਜਗ ਦੇ ਮਾਲਕ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸੁਣ ਕੇ
ਆਪਣ ਦੂਸਰ ਸੁਧ ਸਾਥਾ
ਆਪਣੇ ਛੋਟੇ ਸਪੁੱਤਰ ਬਾਬਾ ਲਕਸ਼ਮੀ ਦਾਸ ਨੂੰ ਗੁਰੂ ਨਾਨਕ ਦੇਵ ਜੀ ਬੋਲੇ
ਲਕਸ਼ਮੀ ਦਾਸ ਨੂੰ ਤਸ ਹੋ ਜਾਈ
ਮਹਾਰਾਜ ਕਹਿੰਦੇ ਲਕਸ਼ਮੀ ਦਾਸ ਜੀ ਤੁਸੀਂ ਜਾ ਕੇ ਕੱਢੋ
ਸੁਧ ਕਰੀਏ ਤੇ ਥਾਈ
ਤੇ ਬਰਤਨ ਨੂੰ ਮਾਂਜ ਕੇ ਸੁੱਚਾ ਕਰਕੇ ਸਾਡੇ ਪਾਸ ਲਿਆਉਣਾ ਕਰੋ
ਸੁਣਤ ਸਰਾਂਤਨ ਬੈਨ ਬਖਾਨੇ
ਸਾਧ ਸੰਗਤ ਜੀ ਕੰਨਾਂ ਦੇ ਜਿਸ ਨੇ ਵਚਨ ਉਚਾਰਨ ਕੀਤੇ
ਸਿਆਣੇ
ਕਹਿੰਦੇ ਦੇਖੋ ਪਿਤਾ ਜੀ ਤੁਸੀਂ ਕਿੰਨੇ ਬਹੁਤ ਹੀ ਸਿਆਣੇ ਲੱਗਦੇ ਹੋ
ਮੰਦ ਕੰਮ ਹਮ ਪੈ ਕਰਵਾਓ
ਕਹਿੰਦਾ ਇਹ ਜਿਹੜਾ ਮੈਲਾ ਕੰਮ ਘਟੀਆ ਕੰਮ ਹੈ ਸਾਡੇ ਪਾਸੋਂ ਤੁਸੀਂ ਕਰਵਾਉਂਦੇ ਹੋ
ਸਭ ਲੋਕ ਨੂੰ ਮਹਿਮਾਨ ਘਟਾਓ
ਕਹਿੰਦੀ ਸੰਗਤ ਬੈਠੀ ਹੈ ਤੇ ਸਾਰੀ ਸੰਗਤ ਵਿੱਚ ਲੋਕਾਂ ਦੇ ਦੇਖਦਿਆਂ ਸਾਡਾ ਸਤਿਕਾਰ ਤੁਸੀਂ ਘਟਾ ਰਹੇ ਹੋ
ਇਸੇ ਪ੍ਰਕਾਰ ਤੁਮਾਰ ਸੁਭਾਉ
ਤੇ ਕਹਿੰਦੇ ਇਸ ਤਰ੍ਹਾਂ ਦਾ ਤੁਹਾਡਾ ਤੌਰ ਤਰੀਕਾ ਸੁਭਾਅ ਹੋ ਗਿਆ ਪਿਤਾ ਜੀ
ਆਪ ਹਮ ਕਰੇ ਨਾ ਕਾਲੂ
ਤੇ ਜਿਹੋ ਜਿਹੀਆਂ ਤੁਸੀਂ ਗੱਲਾਂ ਕਰਦੇ ਹੋ ਤੇ ਅਸੀਂ ਕਦੇ ਵੀ ਕਰਨ ਨੂੰ ਤਿਆਰ ਨਹੀਂ ਹਾਂ
ਹਮ ਲੈਣੇ ਦਿਸ ਕਿਰਪਾ ਨਿਧਾਨਾ
ਜਦੋਂ ਸਾਹਿਬਜ਼ਾਦਿਆਂ ਨੇ ਜਵਾਬ ਦੇ ਦਿੱਤਾ ਤਦੋਂ ਭਾਈ ਲੈਣ ਦੀ ਤਰਫ਼ ਕਿਰਪਾ ਦੇ ਖਜ਼ਾਨੇ ਗੁਰੂ ਨਾਨਕ ਸਾਹਿਬ ਨੇ ਨਿਗਾਹ ਕੀਤੇ
ਬਖਾਨਾ
ਵੇਖ ਕੇ ਸਤਿਗੁਰੂ ਮਹਾਰਾਜ ਜੀ ਨੇ ਇਸ ਤਰ੍ਹਾਂ ਬਚਨ ਉਚਾਰਿਆ
ਮਹਾਭਾਗੀ ਕਰਦਮ ਕੈ ਮਾਹੀ
ਕਹਿੰਦੇ ਉੱਠ ਵੱਡੇ ਭਾਗਾਂ ਵਾਲੇ ਭਾਈ ਲੈਣਾ ਤੇ ਜਿਹੜਾ ਪਾਣੀ ਵਾਲਾ ਚਿੱਕੜ ਹੈ
ਜਾਏ ਨਿਕਾਸ ਸਵੱਛ ਕਰ ਤਾਹੀ
ਇਹਦੇ ਚੋਂ ਭਾਂਡਾ ਕੱਢ ਲਿਆ ਤੇ ਐਨ ਉਸਨੂੰ ਧੋ ਮਾਨ ਕੇ ਪਵਿੱਤਰ ਲੈ ਕਰਕੇ ਲਿਆ
ਬਹੁਮੁੱਲੇ ਤੀਰ ਸੁਹਾਈ
ਭਾਈ ਲੈਣ ਦੇ ਗਲ ਵਿੱਚ ਵੀ ਬਹੁਤ ਕੀਮਤੀ ਵਸਤਰ ਸੋਭਾ ਪਾ ਰਹੇ ਸਨ
ਦੇਰ ਲਗਾਈ
ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਆਗਿਆ ਨੂੰ ਸੁਣ ਕੇ ਦੇਰ ਨੀ ਲਾਏ
ਤਰਦਮ ਕੇ ਮਾਹੀ
ਤੇ ਚਿੱਕੜ ਦੇ ਚਿੱਕ ਰਾਮ ਭਾਈ ਲੈਣਾ ਜੀ ਸਾਧ ਸੰਗਤ ਜੀ ਕੁੱਦ ਪਏ ਛਾਲ ਮਾਰੇ
ਆਇਸ ਅਨਸਾਰੀ ਪ੍ਰਣ ਜਾਹੀ
ਤੇ ਜਿਸ ਭਾਈ ਲੈਣਾ ਜੀ ਨੇ ਪ੍ਰਣ ਕੀਤਾ ਹੈ ਕਿ ਗੁਰੂ ਨਾਨਕ ਸਾਹਿਬ ਦੀ ਆਗਿਆ ਨੂੰ ਲਾਜ਼ਮੀ ਮੰਨਣਾ ਹੈ
ਪ੍ਰਣ ਜਾਹੀ
ਆਵੇ ਪ੍ਰਣ ਦਾ ਅਰਥ ਪ੍ਰਣ ਕੀਤਾ ਹੋਇਆ ਕਿ ਲਾਜ਼ਮੀ ਆਗਿਆ ਨੂੰ ਮੰਨਣਾ ਹੈ ਮੈਂ
ਵਾਸਨ ਕੋ ਨਕਾਸ ਲੈ ਆਵਾ
ਉਸੇ ਵੇਲੇ ਸਾਧ ਸੰਗਤ ਜੀ ਚਿੱਕੜ ਵਿੱਚੋਂ ਭਾਂਡਾ ਜਿਹੜਾ ਅਸੀਂ ਕੱਢ ਕੇ ਲਿਆਉਣਾ ਕੀਤਾ
ਮਾਲ ਪਖਾਇਓ ਭਲੋ ਬਣਾਵਾ
ਤੇ ਚੰਗ ਵਸਤਰ ਜਿਹੜੇ ਸੀ ਚਿੱਕੜ ਦੇ ਨਾਲ ਮੈਲੇ ਹੋ ਗਏ,
ਅੰਗ ਨਾ ਲੱਗੇ ਉਹ ਜਾਤ ਮਹਿਕੀਨਾ,
ਇਸ ਵਾਸਤੇ ਅੰਗ ਦਿਸਦੇ ਨਹੀਂ, ਇਤਨਾ ਗਾਰਾ ਜਿਹੜਾ ਸੀ ਵਸਤਰਾਂ ਨੂੰ ਲੱਗ ਗਿਆ, ਕਾਰਨ ਕੀ ਹੈ? ਗੁਰੂ ਨਾਨਕ ਸਾਹਿਬ ਨੇ ਦੱਸਿਆ ਕਿ ਭਾਈ ਲਹਿਣਾ ਦੁਨੀਆਂ ਦੇ ਜੀਵਨ ਦੇ ਭਾਂਡਿਆਂ ਨੂੰ ਵਿਸ਼ਿਆਂ ਤੇ ਵਿਕਾਰਾਂ ਦੇ ਚਿੱਕੜ ਵਿੱਚੋਂ ਕੱਢੇਗਾ, ਪਰ ਜਿਹੜਾ ਆਪ ਚਿੱਕੜ ਵਿੱਚ ਅਲੋਧ ਨਹੀਂ ਹੋਇਆ ਉਹ ਦੂਜਿਆਂ ਨੂੰ ਕੱਢ ਨਹੀਂ ਸਕਦਾ। ਇਸ ਵਾਸਤੇ ਭਾਈ ਲਹਿਣਾ ਆਪ ਇਸ ਚਿੱਕੜ ਵਿੱਚ ਅਲੋਧ ਹੋਇਆ ਤੇ ਔਰ ਇਹ ਲੁਕਾਈ ਨੂੰ ਭਾਈ ਲਹਿਣਾ ਨੇ ਵਿਸ਼ਿਆਂ ਵਿਕਾਰਾਂ ਤੇ ਸੰਸਾਰ ਦੇ ਚਿੱਕੜ ਵਿੱਚੋਂ ਕੱਢਣਾ ਹੈ। ਇਹ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਦ੍ਰਿਸ਼ਟਾਂਤ ਸਾਰੀਆਂ ਸੰਗਤਾਂ ਨੂੰ ਵਿਖਾ
ਦਿੱਤਾ।
ਸਾਰਿਆਂ ਨੇ ਵੇਖ ਕੇ ਬੜੀ ਭਾਰੀ ਹੈਰਾਨੀ ਮੰਨਣਾ ਕੀਤੇ, ਕਈ ਕਹਿੰਦੇ ਧੰਨ ਗੁਰੂ ਨਾਨਕ ਦੇਵ, ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ,
ਸਿੱਖੀ ਤਿੱਖੀ ਅਸ
ਹੂਤੇ, ਜਿਹੜੀ ਗੁਰੂ ਦੀ ਸਿੱਖੀ ਹੈ ਇਹ ਤਾਂ ਤਲਵਾਰ ਦੇ ਨਾਲ ਵੀ ਤਿੱਖੀ ਹੈ।
ਧੰਨ ਸੇ ਨਾਰੀ ਜੇ ਜਾਏ ਪਹੁੰਚੇ,
ਧੰਦਾ ਦੇ ਯੋਗ ਉਹ ਪੁਰਸ਼ ਨੇ ਤੇ ਜਿਹੜੀ ਸਿੱਖੀ ਦੇ ਸਾਧ ਸੰਗ ਜੀ ਗੋਦ ਦੇ ਵਿੱਚ ਪ੍ਰਵੇਸ਼ ਹੋ ਗਏ ਨੇ।
ਪ੍ਰਸਿੱਧੇ ਕਿਰਪਾ ਨਿਧਾਨਾ,
ਕਿਰਪਾ ਦੇ ਖਜ਼ਾਨੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਬਹੁਤ ਪ੍ਰਸੰਨ ਹੋਏ।
ਮਿਰਦਲ ਸੁਮਾਤੀ ਸੋ ਬਚਨ ਬਖਾਨਾ,
ਤੇ ਮਿਰਦਲ ਕੋਮਲ ਤੇ ਸ੍ਰੇਸ਼ਟ ਮਤ ਵਾਲਾ ਬਚਨ ਜਿਹੜਾ ਸੀ ਉਚਾਰਨ ਕੀਤਾ।
ਦੋਰਾ ਕਰ ਜੋਰੇ ਕਰਤਾਰ ਕੋ,
ਮਹਾਰਾਜ ਕਹਿੰਦੇ ਭਾਈ ਲਹਿਣਾ ਜੀ ਦੋਵੇਂ ਹੱਥ ਜੋੜ ਕੇ ਜੋ ਕਰਤਾਰ ਵਾਹਿਗੁਰੂ ਪਰਮੇਸ਼ਰ ਹੈ,
ਬੰਦਨ ਕਰ ਸਿਰ ਨਿਆਏ,
ਆਪਣਾ ਸਿਰ ਨੀਵਾਂ ਕਰਕੇ ਨਮਸਕਾਰ ਕਰ,
ਸਮਤਾ ਨੇ ਪਰਮਹਿ,
ਭਾਈ ਲਹਿਣਾ ਜੀ ਤੇਰੀ ਬਰਾਬਰੀ ਹੋਰ ਕਿਸੇ ਵਿੱਚੋਂ ਵੀ ਹੋ ਨਹੀਂ ਸਕਦੇ,
ਅਤਿ ਉਤਾਂਗੀ ਪਦ ਪਾਏ,
ਤੂੰ ਬਹੁਤ ਹੀ ਅਰਸਾ ਕਰਕੇ ਉੱਚੀ ਪਦਵੀ ਦੇ ਤਾਂ ਪਾ ਲਵੇਂਗਾ,
ਚੌਪੀ ਸੁਰ ਲੈਣੇ ਗਏ ਪਾਜੀ ਅਰਬਿੰਦਾ,
ਸੁਣ ਕੇ ਭਾਈ ਲਹਿਣਾ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨ ਕਮਲ ਪਕੜ ਲਏ,
ਜੋ ਸੀਸ ਲਹਿਰ ਦੇ ਆਨੰਦਾ,
ਸਾਰੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨਾਂ ਤੇ ਸੀਸ ਰੱਖਿਆ ਤੇ ਆਨੰਦ ਲੈਣਾ ਕੀਤਾ।
ਮੋਰੋ ਕਿਤਕ ਬਤਾਇਓ ਕਾਲਾ,
ਇਸੇ ਤਰ੍ਹਾਂ ਸਾਧ ਸੰਗਤ ਜੀ ਬੈਠਿਆ ਕਿਤਨਾ ਸਮਾਂ ਹੋਰ ਬਤੀਤ ਕੀਤਾ,
ਸੇਵੇ ਸ੍ਰੀ ਗੁਰ ਚਰਨ ਰਸਾਲਾ,
ਸਾਰੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸੁੰਦਰ ਚਰਨਾਂ ਦਾ ਸੇਵਨ ਕਰ ਰਹੇ ਨੇ ਭਾਈ ਲਹਿਣਾ ਜੀ।
ਇੱਕ ਦਿਨ ਬੂੜੇ ਕੇ ਮਨ ਆਈ,
ਇੱਕ ਦਿਨ ਬਾਬਾ ਬੁੱਢਾ ਜੀ ਦੇ ਮਨ ਦੇ ਚ ਆਏ ਵੀ ਮੈਂ ਕਿਹੜਾ ਘੱਟ ਸਿੱਖਾਂ ਭਾਈ ਲਹਿਣਾ ਜੀ ਦੇ ਨਾਲੋਂ,
ਆਪੀ ਸੇਵ ਕਰਾਂ ਐ ਦਿਖਾਈ,
ਕਹਿੰਦਾ ਮੈਂ ਵੀ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਬੜੀ ਭਾਰੀ ਸੇਵਾ ਕਰਦਾ ਹਾਂ,
ਸਦਾ ਰਹਾਂ ਆਏ ਸੈਨ ਸਾਰੀ,
ਤੇ ਹਮੇਸ਼ਾ ਵਾਸਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਆਗਿਆ ਦੇ ਅਨੁਸਾਰ ਰਹਿੰਦਾ ਹਾਂ,
ਕਿਰਪਾ ਲੈਣੇ ਪਰ ਧਾਰੀ,
ਬਾਬਾ ਬੁੱਢਾ ਜੀ ਕਹਿੰਦਾ ਤਾਂ ਵੀ ਗੁਰੂ ਨਾਨਕ ਦੀ ਕਿਰਪਾ ਜਿਹੜੀ ਭਾਈ ਲਹਿਣਾ ਜੀ ਦੇ ਉੱਤੇ ਬਹੁਤੀ ਹੁੰਦੀ ਲੱਗਦੀ ਹੈ।
ਸ੍ਰੀ ਗੁਰਜਾਨੀ,
ਗੁਰੂ ਨਾਨਕ ਸਾਹਿਬ ਤਾਂ ਸਾਰਿਆਂ ਦੇ ਅੰਦਰ ਬੈਠੇ ਨੇ ਤੇ ਬਾਬੇ ਬੁੱਢੇ ਦੀ ਮਨੋ ਦਸ਼ਾ ਸਤਿਗੁਰੂ ਮਹਾਰਾਜ ਜੀ ਨੇ ਜਾਣ ਲਈ,
ਜਿਸ ਕੀ ਪਰਖਣ ਕੀ ਬਿਦਠਾਨੀ,
ਹੁਣ ਬਾਬਾ ਬੁੱਢਾ ਜੀ ਨੂੰ ਪਰਖਣ ਵਾਸਤੇ ਸਤਿਗੁਰੂ ਮਹਾਰਾਜ ਜੀ ਨੇ ਇੱਕ ਢੰਗ ਤਰੀਕਾ ਬਣਾਉਣਾ ਕੀਤਾ,
ਉਤੇ ਨਿਸਾ ਇੱਕ ਦੁਆ ਪਾਸਾ,
ਰਾਤ ਸਾਧ ਸੰਗਤ ਜੀ ਭਾਈ ਲਹਿਣਾ ਤੇ ਬਾਬਾ ਬੁੱਢਾ ਜੀ ਗੁਰੂ ਨਾਨਕ ਸਾਹਿਬ ਦੀ ਮੁੱਠੀ ਚਾਪੀ ਕਰ ਰਹੇ ਸੀ, ਦੋਵੇਂ ਕੋਲ ਸਨ,
ਦੂਜੇ ਬਚਨ ਤਵੇ ਸੁਖ ਰਾਸਾ,
ਸੁਖਾਂ ਦੀ ਅਹੁਦੀ ਗੁਰੂ ਨਾਨਕ ਦੇ ਮਹਾਰਾਜ ਜੀ ਬਚਨ ਬੋਲੇ,
ਮੂੜੇ ਮੈਰ ਨਿਕਸ ਕਹਿ ਦੇਖ,
ਕਹਿੰਦੇ ਬਾਬਾ ਬੁੱਢਾ ਤੂੰ ਬਾਹਰ ਨਿਕਲ ਕੇ ਵੇਖਣਾ ਕਰ,
ਜਾਮ ਨਹੀਂ ਹੈ ਅਭਿਸ਼ੇਕ,
ਕਹਿੰਦੇ ਕਿੰਨੀ ਕ ਰਾਤ ਅਜੇ ਬਾਕੀ ਰਹਿ ਗਈ, ਕਿੰਨੀ ਬਤੀਤ ਹੋ ਗਈ ਹੈ,
ਬੀਤੀ ਰਹੀ ਬਤਾਵੋ ਸੋ,
ਜਿੰਨੀ ਰਾਤ ਬਾਕੀ ਰਹਿ ਗਈ ਹੈ ਤੇ ਦੇਖ ਕੇ ਦੱਸਣਾ ਕਰ,
ਇਸ਼ਨਾਨ ਭਇਓ ਕੇ ਨਾ ਹੋ,
ਸਾਡਾ ਅੰਮ੍ਰਿਤ ਵੇਲੇ ਦਾ ਤੜਕੇ ਦਾ ਇਸ਼ਨਾਨ ਦਾ ਸਮਾਂ ਹੋ ਗਿਆ ਨਹੀਂ ਹੋਇਆ,
ਜਿਕਸੋ ਬੂੜਾ ਦੇਖ ਬਤਾਈ,
ਬਾਬਾ ਬੁੱਢਾ ਬਾਹਰ ਨਿਕਲਿਆ ਤੇ ਰਾਤ ਨੂੰ ਵੇਖਿਆ ਤੇ ਦੱਸਿਆ,
ਅਰਧ ਨਿਸਾ ਅਬ ਹਵੈ ਗਤਦਾਈ,
ਕਹਿੰਦਾ ਹੈ ਮੁਕਤੀ ਦਾਤਾ ਜੀ ਅੱਧੀ ਰਾਤ ਰਹਿ ਗਈ ਹੈ, ਅੱਧੀ ਬਤੀਤ ਹੋ ਗਈ ਹੈ,
ਗੁਰੂ ਕਹਿਓ ਏਤੀ ਅਬ ਨਾਹੀ,
ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਬਾਬਾ ਬੁੱਢਾ ਇੰਨੀ ਰਾਤ ਨਹੀਂ ਹੈ,
ਏਕੇ ਜਾਮ ਜਾਵਨੀ ਆਹੀ,
ਮਹਾਰਾਜ ਕਹਿੰਦੇ ਇੱਕ ਪੈਰ ਰਾਤ ਰਹਿੰਦੀ, ਤਿੰਨ ਘੰਟੇ ਰਾਤ ਰਹਿ ਗਈ, ਤੂੰ ਛੇ ਘੰਟੇ ਦੱਸਦਾ ਆ,
ਭਰੀ ਪ੍ਰਕਾਰ ਬਲੋਕ ਬਹੋਰੀ,
ਬਾਬਾ ਬੁੱਢਾ ਜੀ ਚੰਗੀ ਤਰ੍ਹਾਂ ਜਾ ਕੇ ਫੇਰ ਵੇਖਣਾ ਕਰ,
ਜਿਉ ਬਤਾਏ ਖੋਏ ਮਤ ਖੋਰੀ,
ਇਹ ਜਿਹੜੀ ਭੋਲੀ ਮਤ ਹੈ ਤੇ ਇਸ ਨੂੰ ਦੂਰ ਕਰਕੇ ਦੱਸਣਾ ਕਰ,
ਆ ਕੂੜੇ ਪਿਛਲੀ ਕੀ ਭਾਂਤੀ,
ਬਾਬਾ ਬੁੱਢਾ ਜੀ
ਜੀ ਨੇ ਸਤਸੰਗ ਜੀ ਚੰਗੀ ਤਰ੍ਹਾਂ ਵੇਖ ਕੇ
ਪ੍ਰਭੂ ਜੀ ਆਧੀ ਰਾਤੀ
ਕਹਿਣ ਲੱਗਾ ਸੱਚੇ ਪਾਤਸ਼ਾਹ ਅੱਧੀ ਰਾਤ ਦੀ ਰਹਿੰਦੀ ਅੱਧੀ ਬਤੀਤ ਹੋਈ ਹੈ
ਜਮ ਨਹੀਂ ਮੈਂ ਦੇਖੀ ਨਿਕੇ
ਕਹਿੰਦਾ ਪਹਿਰ ਰਾਤ ਨਹੀਂ ਹੈ ਮਹਾਰਾਜ ਮੈਂ ਚੰਗੀ ਤਰ੍ਹਾਂ ਵੇਖੀ ਅਸੀਂ ਜੱਟ ਹਾਂ ਤੇ ਤਾਰਾ ਵੇਖ ਕੇ ਹਲ ਜੋੜਦੇ ਰਹੇ ਹਾਂ ਸਾਨੂੰ ਪਤਾ ਕਿੰਨੀ ਰਾਤ ਰਹਿੰਦੀ ਹੈ
ਹੁਣ ਬੋਲੇ ਪ੍ਰੇ ਸਿੱਖਣ ਜੀ ਕੇ
ਆਦਿ ਸਿੱਖਾਂ ਦੇ ਪਿਆਰੇ ਗੁਰੂ ਨਾਨਕ ਦੇਵ ਮਹਾਰਾਜ ਜੀ ਸੁਣ ਕੇ ਬੋਲੇ
ਏਕੇ ਜਾਮ ਜਾਮ ਨੀ ਹੋਈ
ਕਹਿੰਦੇ ਭਾਈ ਬੁੱਢਾ ਜੀ ਇੱਕੋ ਹੀ ਪਹਿਰ ਰਾਤ ਤਿੰਨ ਘੰਟੇ ਰਹਿੰਦੀ ਹੈ
ਮੈਂ ਪਿੱਛੀ ਭਲੀ ਬਿਦ ਸੋਈ
ਕਹਿੰਦੇ ਤੈਂ ਨਹੀਂ ਵੇਖੀ ਤੇ ਚੰਗੀ ਤਰ੍ਹਾਂ ਵੇਖਣਾ ਕਰ
ਮੋਰੋ ਬੂੜੇ ਦੇਖ ਅਕਾਸਾ
ਬਾਬਾ ਬੁੱਢੇ ਨੂੰ ਥੋੜਾ ਜਿਹਾ ਗੁੱਸਾ ਵੀ ਆ ਗਿਆ ਤੇ ਫੇਰ ਤੀਜੀ ਵਾਰੀ ਬਾਹਰ ਨਿਕਲਿਆ ਤੇ ਆਕਾਸ਼ ਵਾਲਾ ਵੇਖ ਕੇ
ਅੱਧ ਰਾਤ ਅਬ ਹੈ ਸੁਖਰਾਸਾ
ਸੁਖਾਂ ਦੀ ਆਉਂਦੀ ਗੁਰੂ ਨਾਨਕ ਦੇਵ ਜੀ ਅੱਧੀ ਰਾਤ ਅਸੀਂ ਤਾਰਾ ਵੇਖ ਕੇ ਹਲ ਜੋੜਦੇ ਰਹੇ ਜਿਮੀਦਾਰ ਸਾਨੂੰ ਪਤਾ ਚੰਗੀ ਤਰ੍ਹਾਂ
ਤੀਨ ਵਾਰ ਜਾਂ ਬਚਨ ਹਟਾਏ
ਸਤਸੰਗ ਜੀ ਤਿੰਨ ਵਾਰੀ ਗੁਰੂ ਨਾਨਕ ਦੇਵ ਦੇ ਬਚਨ ਜਿਹੜੇ ਸੀ ਮੋੜ ਦਿੱਤੇ
ਸ੍ਰੀ ਗੁਰੂ ਕੋ ਆਸਾ ਨਾ ਪਾਏ
ਸਾਰੇ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਦਿਲੀ ਆਸਾ ਜਿਹੜਾ ਸੀ ਬਾਬਾ ਬੁੱਢਾ ਨਹੀਂ ਸਮਝ ਸਕਿਆ
ਸੋ ਬੋਲੇ ਗਤਦਾਈ
ਭਾਈ ਕਹਿਣ ਦੇ ਤਾਏ ਮੁਕਤੀ ਦਾਤੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਬੋਲੇ
ਅਵਲੋਕ ਵਹਿਰਿਆ ਬਜਾਈ
ਕਹਿੰਦੇ ਭਾਈ ਲੈਣਾ ਤੂੰ ਬਾਹਰ ਜਾ ਕੇ ਵੇਖ ਕਿੰਨੀ ਰਾਤ ਰਹਿੰਦੀ ਹੈ
ਇਤੀ ਨਿਸਹਿ ਦਿਓ ਬਤਾਈ
ਕਿੰਨੀ ਰਾਤ ਰਹਿੰਦੀ ਹੈ ਤੂੰ ਦੱਸ ਦੇ
ਇਸ ਪੂਰਨ ਦੇਰ ਨ ਲਾਈ
ਕਹਿੰਦੇ ਛੇਤੀ ਸਾਧ ਸੰਗ ਜੀ ਚਲੇ ਗਏ ਤੇ ਦੇਰ ਨੀ ਲਾਈ
ਕੁਨ ਕੋ ਬਲੋਕ ਕਹਿ ਬਾਣੀ
ਭਾਈ ਲੈਣਾ ਨੇ ਤਾਰਿਆਂ ਨੂੰ ਵੇਖਿਆ ਤੇ ਦੇਖ ਕੇ ਕਹਿਣ ਲੱਗੇ ਬਾਣੀ
ਸ੍ਰੀ ਗੁਣ ਖਾਨੀ
ਕਹਿੰਦੇ ਹੇ ਸਤਿਗੁਰੂ ਗੁਣਾਂ ਦੀ ਖਾਨ ਅੱਧੀ ਰਾਤ ਦੀ ਰਹਿੰਦੀ ਹੈ
ਬੋਲੇ ਦੇਖੋ ਤੂੰ ਮਨੀਕੇ
ਨਾਨਕ ਦੇਵ ਮਹਾਰਾਜ ਕਹਿੰਦੇ ਭਾਈ ਲੈਣਾ ਚੰਗੀ ਤਰ੍ਹਾਂ ਫੇਰ ਵੇਖ
ਜਾਮ ਜਾਮ ਨੀ ਹੈ ਅਬ ਠੀਕੇ
ਕਹਿੰਦੇ ਪਹਿਰ ਰਾਤ ਰਹਿੰਦੀ ਹੈ ਹੁਣ ਦੇਖ ਤੂੰ ਠੀਕ ਹੈ
ਗੋਰਾ ਲੈਣਾ ਹਰਦੇ ਵਿਚਾਰਈ
ਭਾਈ ਲੈਣਾ ਫਿਰ ਮਨ ਦੇ ਚ ਵਿਚਾਰਨ ਲੱਗ ਪਿਆ
ਆਧੀ ਹੀ ਰਾਤ
ਕਹਿੰਦਾ ਰਾਤ ਤਾਂ ਅੱਧੀ ਪ੍ਰਤੀਤ ਹੋ ਰਹੀ ਹੈ ਤੇ ਦਿਸ ਰਹੀ ਹੈ
ਸਤਿਗੁਰੂ ਸੁਹਾਵ ਜੋ
ਸਤਿਗੁਰੂ ਮਹਾਰਾਜ ਜੀ ਦੇ ਤਾਈ ਜੋ ਸੁਹਾਵ ਚੰਗਾ ਲੱਗਦਾ ਹੈ
ਉਹਨੇ ਜਾਣੇ ਉਜਾਤ
ਤੇ ਉਹ ਮੇਰੇ ਪਾਸੋਂ ਆਸ਼ਾ ਨਹੀਂ ਜਾਣਿਆ ਜਾਂਦਾ
ਜਪੀ ਉਮਰ ਗੁਣ ਕੇ ਬੈਣਿਆ ਲਾਏ
ਇਸ ਤਰ੍ਹਾਂ ਆਪਣੇ ਮਨ ਦੇ ਚ ਵਿਚਾਰ ਕੇ ਭਾਈ ਲੈਣੇ ਨੇ ਬਚਨ ਉਚਾਰਨ ਕੀਤੇ
ਰਾਮ ਨੈਣ ਹੁੰਦੇ ਅਲਸਾਏ
ਕਹਿੰਦਾ ਮਹਾਰਾਜ ਮੇਰੇ ਨੇਤਰ ਅਜੇ ਆਲਸ ਦੇ ਸਮੇਤ ਸਨ
ਹੁਣ ਕਿਉਂ ਮੈਂ ਆਧੀ ਰਾਤੀ
ਮੈਂ ਮਹਾਰਾਜ ਭੁੱਲ ਕੇ ਅੱਧੀ ਰਾਤ ਕਹਿ ਬੈਠਾ ਹਾਂ
ਜਾਮ ਇੱਕ ਹੀ ਅਬਸੁਧ ਜਾਤੀ
ਕਹਿੰਦਾ ਹੁਣ ਮੈਂ ਚੰਗੀ ਤਰ੍ਹਾਂ ਗਿਆਨ ਜਾਣ ਲਈ ਇੱਕ ਪਹਿਰ ਹੀ ਰਾਤ ਰਹਿੰਦੀ ਹੈ
ਜਿਤਨੀ ਨਿਸਾ ਬਤਾਈ ਰੌਰ
ਮਹਾਰਾਜ ਜਿਤਨੀ ਤੁਸੀਂ ਰਾਤ ਦੇ ਸੁੰਦਰ ਬਤੀਤ ਕੀਤੀ ਆਪਣੇ ਭਾਣੇ ਵਿੱਚ
ਜਿਤਨੀ ਬਿਤੀ ਨਾ ਮੈਂ ਲੱਖ ਮੌਰ
ਮਹਾਰਾਜ ਉਨੀ ਬਤੀਤ ਹੋਈ ਤੁਹਾਡੇ ਹੁਕਮ ਦੇ ਤੇ ਮੈਂ ਤਾਂ ਮਸਤਾਨਾ ਹਾਂ ਸਮਝ ਨਹੀਂ ਸਕਿਆ
ਅਬ ਜਿਤਨੀ ਰਾਖੀ ਸੋ ਰਹੀ
ਹੁਣ ਜਿੰਨੀ ਤੁਸੀਂ ਆਪਣੇ ਹੁਕਮ ਦੇ ਚ ਰਾਤ ਰੱਖੀ ਹੈ ਤੇ ਉਨੀ ਬਾਕੀ ਰਹਿ ਗਈ ਹੈ
ਸਰਕਾਰ ਕੋ ਕਰਤਾ ਤੂੰ ਹੀ
ਤੇ ਸਾਰੇ ਸਮਿਆਂ ਨੂੰ ਹੇ ਗੁਰੂ ਨਾਨਕ ਸਾਹਿਬ ਜੀ ਤੁਸੀਂ ਹੀ ਕਰਤਾ ਬਣਾਉਣ ਵਾਲੇ ਹੋ
ਭਈ ਅਵਗਿਆ ਸ਼ਮਾ ਕਰੀ ਜਾ
ਮੇਰੇ ਪਾਸੋਂ ਸੱਚੇ ਪਾਤਸ਼ਾਹ ਭੁੱਲ ਹੋ ਗਈ ਮੈਨੂੰ ਮੁਆਫ ਕਰ ਦਿਓ
ਗੁਣਹਾਰ ਸਦਾ ਬਖਸੀ ਜਾ
ਮੈਂ ਤਾਂ ਸੱਚੇ ਪਾਤਸ਼ਾਹ ਔਗਣਾ ਵਾਲਾ ਹਾਂ ਤੇ ਮੈਨੂੰ ਆਪ ਬਖਸ਼ ਦੇਵੋ
ਮਨ ਮਤੀ ਮੈਂ ਪਿੱਛੋਂ ਨਾ ਨੀਕੇ
ਮਹਾਰਾਜ ਮੇਰੀ ਮਨ ਥੋੜੀ ਹੈ ਤੇ ਮੈਂ ਚੰਗੀ ਤਰ੍ਹਾਂ ਨਹੀਂ ਵੇਖਿਆ
ਬੋਲਿਓ ਪੂਰਤ ਮਾਰਨ ਜੀ ਕੇ
ਮੈਂ ਤੁਹਾਡੇ ਨਜ਼ਦੀਕੇ ਨੇੜੇ ਝੂਠ ਬੋਲ ਦਿੱਤਾ ਹੈ
ਸੁਣ ਕੇ ਪਰਮ ਪ੍ਰਸਿੱਧੇ ਦਿਆਲਾ
ਦਿਆਲੂ ਭਾਈ ਸੁਣ ਕੇ ਭਾਈ ਲੈਣ ਦੇ ਬਚਨ ਦਿਆਲੂ ਗੁਰੂ ਨਾਨਕ ਸਾਹਿਬ ਜੀ ਬਹੁਤ ਪ੍ਰਸੰਨ ਹੋਏ
ਲਖਿਓ ਸਰਬ ਤੇ ਦਾਸ ਮਸਾਲਾ
ਤੇ ਆਪਣੇ ਮਨ ਦੇ ਜਾਣ ਲਿਆ ਕਿ ਸਾਰੇ ਸੇਵਕਾਂ ਦੇ ਵਿੱਚੋਂ ਵੱਡਾ ਸੇਵਕ ਹੁਣ ਭਾਈ ਲੈਣਾ ਹੀ ਹੈ
ਤਾਂ ਕਸੌਟੀ ਉਤਰਿਓ ਪੂਰਾ
ਸਾਡੀ ਜਿਹੜੀ ਕਸਵੱਟੀ ਦਾ ਤਾਰ ਹੈ ਤੇ ਇਹਦੇ ਉੱਤੇ ਪੂਰਾ ਉੱਤਰਿਆ ਪ੍ਰਕਿਤੀ ਕਸਵੱਟੀ ਦੇ ਉੱਤੇ
ਬਾਰਾਂ ਬੰਨੀ ਪਇਓ ਸੋ ਰੂਰਾ
ਇਹ ਬਾਰਾਂ ਬੰਨੀ ਦਾ ਰੂਰਾ ਸੁੰਦਰ ਸੋਨਾ ਬਣ ਗਿਆ ਹੈ
ਜੋ ਸੇਵਕ ਸਭ ਹੀ ਪਾਤੀ
ਮੈਂ ਆਪਣੇ ਸੇਵਕ ਭਾਈ ਲੈਣ ਨੂੰ ਸਾਰੇ ਤਰ੍ਹਾਂ ਪਰਖ ਲਿਆ ਹੈ
ਕੁਮਤੀ ਰਹੀ ਨਾ ਜਾਣੀ ਜਾਤੀ
ਹੁਣ ਇਹਦੇ ਵਿੱਚ ਖੋਟੀ ਮੱਤ ਦੀ ਮੈਲ ਜਿਹੜੀ ਹੋਮੈ ਦੀ ਰੱਤੀ ਮਾਤਰ ਵੀ ਨਹੀਂ ਰਹੀ ਤੇ ਮੈਂ ਚੰਗੀ ਤਰ੍ਹਾਂ ਜਾਣ ਲਿਆ ਇਹ ਬਾਰਾਂ ਬੰਨੀ ਦਾ ਸੁੱਧ ਸੋਨਾ ਹੋ ਗਿਆ। ਸਤਖੰਡ ਦੇ ਖਜ਼ਾਨੇ ਚ ਪਾਉਣ ਦੇ ਇਸ ਨੂੰ ਯੋਗ ਵੇਖ ਲਿਆ।
ਹਰੀ ਕਿਰਪਾ ਪਰਸੀ ਦੀ ਵਸੇਖਾ।
ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਨੇ ਪ੍ਰਸੰਨ ਹੋ ਕੇ ਬੜੀ ਕਿਰਪਾ ਕੀਤੀ। ਜਿਸ ਤਰ੍ਹਾਂ ਸੋਨੇ ਦੀ ਪਰਖ ਸੁਨਿਆਰ ਕਰਦਾ ਹੈ, ਇੱਕ ਸਵੱਟੀ ਹੁੰਦੀ ਉਹਦੇ ਉੱਤੇ ਲਕੀਰ ਕੱਢ ਕੇ ਦੇਖਦਾ ਹੈ, ਤੇ ਜੇ ਤਾਂ ਲਕੀਰ ਮੈਲੀ ਹੋਵੇ ਉਹ ਵੇਖਦਾ ਵੀ ਸੋਨੇ ਵਿੱਚ ਅਜੇ ਮੈਲ ਹੈ, ਤੇ ਫਿਰ ਉਹਨੂੰ ਪਾਉਂਦਾ ਹੈ, ਮੈਲ ਕੱਢ ਕੇ ਫੇਰ ਕਸਵੱਟੀ ਤੇ ਲਾਉਂਦਾ। ਜਦੋਂ ਸ਼ੁੱਧ ਸੋਨਾ ਹੋ ਜਾਵੇ ਨਾ ਤੇ ਫਿਰ ਉਸ ਨੂੰ ਆਪਣੇ ਖਜ਼ਾਨੇ ਵਿੱਚ ਪਾ ਲੈਂਦਾ ਹੈ। ਇਸੇ ਤਰ੍ਹਾਂ ਗੁਰੂ ਵੀ ਸਿੱਖ ਦੇ ਅੰਦਰ ਸਾਧ ਸੰਗ ਜੀ ਵੇਖਦਾ ਹੈ ਕਿ ਇਹਦੇ ਵਿੱਚ ਵਿਸ਼ਿਆਂ ਤੇ ਵਿਕਾਰਾਂ ਦੀ ਮੈਲ ਤੇ ਨੀ, ਹੰਕਾਰ ਦੀ ਮੈਲ ਤੇ ਨੀ, ਹੋਮੈ ਦੀ ਮੈਲ ਤੇ ਨੀ। ਇਸ ਵਾਸਤੇ ਆਪਣੇ ਪਰਖ ਦੀ ਕਸਵੱਟੀ ਦੇ ਉੱਤੇ ਲਾਉਂਦਾ। ਜਦੋਂ ਸਿੱਖ ਪਰਖ ਦੀ ਕਸਵੱਟੀ ਦੇ ਪੂਰਾ ਉੱਤਰ ਜਾਵੇ ਫਿਰ ਉਸ ਨੂੰ ਆਪਣੇ ਸੱਚਖੰਡ ਖਜ਼ਾਨੇ ਦੇ ਵਿੱਚ ਪਾ ਲੈਂਦਾ ਹੈ। ਗੁਰੂ ਨਾਨਕ ਸਾਹਿਬ ਨੇ ਵੇਖ ਲਿਆ ਭਾਈ ਲਹਿਣਾ ਸ਼ੁੱਧ ਹੋ ਗਿਆ ਤੇ ਮਨ ਵਿੱਚ ਲਿਆਂਦਾ ਵੀ ਇਹਨੂੰ ਗੁਰਤਾ ਗੱਦੀ ਦਾ ਤਖ਼ਤ ਜਿਹੜਾ ਦੇ ਦਈਏ। ਆਪਣੇ ਮਨ ਦੇ ਧਾਰਨ ਕੀਤਾ ਵੀ ਅਸੀਂ ਆਪਣਾ ਦੂਜਾ ਸਰੂਪ ਬਣਾ ਲਈਏ।
ਸਾਗਰ ਪੂਰਨ ਅਬਨਾਸੀ
ਤੇ ਸੁਖਾਂ ਦੇ ਸਮੁੰਦਰ ਪੂਰਨ ਤੇ ਨਾਸ ਤੋਂ ਰਹਿਤ।
ਸੇਵਕ ਜਮ ਫਾਸੀ
ਤੇ ਜੋ ਆਪਣੇ ਸੇਵਕਾਂ ਦੀ ਜਮਾਂ ਦੀ ਫਾਸੀ ਨੂੰ ਕੱਟਦੇ ਹਨ।
ਸਵਈਆ ਰੂਪ ਨਾ ਰੇਖ ਨਾ ਰੰਗ ਨਾ ਰੂਪ ਨਾ ਰੇਖ ਨਾ ਰੰਗ ਨਾ ਰਾਗ ਨਾ।
ਜਿਸ ਵਾਹਿਗੁਰੂ ਦਾ ਕੋਈ ਆਕਾਰ ਨਹੀਂ ਹੈ ਤੇ ਮਸ਼ਕਾ ਸ਼ਰੇਖਾ ਨਹੀਂ ਹੈ ਤੇ ਕਾਲਾ ਸੌਲਾ ਪੀਲਾ ਰੰਗ ਨਹੀਂ ਤੇ ਜਿਸ ਦੇ ਵਿੱਚ ਰਾਗ ਮੋਹ ਨਹੀਂ ਹੈ।
ਰੋਗ ਨਾ ਸੋਗ ਨਾ ਕਾਲ ਸਦਾਏ।
ਜਿਹਦੇ ਵਿੱਚ ਕੋਈ ਰੋਗ ਨਹੀਂ ਤੇ ਸੋਗ ਨਹੀਂ ਤੇ ਹਮੇਸ਼ਾ ਕਾਲ ਤੋਂ ਰਹਿਤ ਅਕਾਲ ਪੁਰਖ ਸਦਾਉਂਦਾ ਹੈ।
ਸ੍ਰੀ ਪਰਮੇਸ਼ਰ ਜੋ
ਜੀ ਜੋ ਸਾਰਿਆਂ ਦੇ ਪਰਮੇਸ਼ਰ ਵਿਭੂਤੀ ਵਾਲਾ ਤੇ ਪੂਰਨ ਵਿਆਪਕ ਹੈ। ਪੁਰਸ਼ਾਂ ਤੇ ਉੱਤਮ ਈਸ਼ਵਰ ਸਰੂਪ ਹੈ ਤੇ ਜਿਸ ਵਾਹਿਗੁਰੂ ਦਾ ਕਿਸੇ ਨੇ ਵੀ ਪਾਰ ਅੰਤ ਨਹੀਂ ਪਾਇਆ। ਜਿਸ ਵਾਹਿਗੁਰੂ ਦੀ ਕੋਈ ਪਾਤ ਸ਼੍ਰੇਣੀ ਨਹੀਂ, ਪੰਕਤੀ ਨਹੀਂ, ਜੋ ਉਹਦੀ ਕੋਈ ਜਾਤ ਨਹੀਂ ਤੇ ਉਸਦੀ ਮਾਤਾ ਨਹੀਂ, ਕੋਈ ਉਸਦਾ ਪਿਤਾ ਨਹੀਂ ਹੈ। ਜਿਸ ਵਾਹਿਗੁਰੂ ਦਾ ਕੋਈ ਭਰਾ ਨਹੀਂ ਹੈ ਤੇ ਜਿਸ ਨੂੰ ਵੇਦ ਵੀ ਬੇਅੰਤ ਬੇਅੰਤ ਕਰਕੇ ਕਹਿੰਦੇ ਨੇ, ਕਹਿੰਦੇ ਉਹ ਵਾਹਿਗੁਰੂ ਪਰਮੇਸ਼ਰ ਨੇ ਗੁਰੂ ਨਾਨਕ ਦਾ ਸਰੂਪ ਧਾਰਨ ਕੀਤਾ ਹੈ। ਇਸ ਧਰਤੀ ਦੇ ਉੱਤੇ ਗੁਰੂ ਨਾਨਕ ਸਰੂਪ ਸੋਭਾ ਪਾ ਰਹੇ ਨੇ। ਜਿਸ ਨੇ ਜੰਗਲ ਤੁਰਨ ਵਾਲੇ ਤੇ ਜੜ ਵਿਰਸ਼ ਜਿਵੇਂ ਖੜੀਆਂ ਚੀਜ਼ਾਂ ਨੇ ਤੇ ਬਣਾਏ ਹਨ। ਵਾਹਿਗੁਰੂ ਪਰਮੇਸ਼ਰ ਨੇ ਇਸਤਰੀ ਤੇ ਪੁਰਸ਼ਾਂ ਦੇ ਚਿੰਨ੍ਹ ਜਿਹੜੇ ਪਹਿਚਾਣ ਵਾਸਤੇ ਬਣਾਏ ਨੇ।
ਜੋਤ ਸਰੂਪ ਅਨੁਪਮ ਰੂਪ ਹੈ,
ਉਹ ਜੋਤੀ ਸਰੂਪ ਹੈ ਤੇ ਅਨੁਪਮ ਬੇਮਿਸਾਲ ਸਰੂਪ ਹੈ। ਭੂਮੀ ਦੇ ਪਤੀਆਂ ਦਾ ਮਾਲਕ ਹੈ ਤੇ ਰਾਜਾਂ ਦਾ ਰਾਜਾ ਸਰੂਪ ਹੈ ਵਾਹਿਗੁਰੂ। ਸਾਰੇ ਸੰਸਾਰ ਦਾ ਮੁੰਡ ਹੈ ਤੇ ਆਦ ਉਤਪਤੀ ਤੋਂ ਰਹਿਤ ਹੈ ਤੇ ਅਗਾਧ ਜੋ ਡੂੰਘਾ ਸਰੂਪ ਆਵਾਦ ਪੀੜਾ ਤੋਂ ਰਹਿਤ ਹੈ। ਜਿਸ ਨੂੰ ਸਾਧੂ ਲੋਕ ਚਿੱਤ ਲਾ ਕੇ ਹਮੇਸ਼ਾ ਹੀ ਆਰਾਧਨਾ ਕਰਦੇ ਯਾਦ ਕਰਦੇ ਨੇ ਵਾਹਿਗੁਰੂ ਦਾ,
ਗੁਰੂ ਨਾਨਕ ਠਾਨ ਲਈ ਮਾਨਾ
ਕਰਦੇ ਉਹ ਵਾਹਿਗੁਰੂ ਦਾ ਸਰੂਪ ਗੁਰੂ ਨਾਨਕ ਦੇਵ ਮਹਾਰਾਜ ਨੇ ਆਪਣੇ ਮਨ ਦੇ ਧਾਰਨ ਕਰ ਲਏ। ਹੁਣ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਦੇਹ ਦੇ ਵਿੱਚ ਜਾ ਕੇ ਸਮਾ ਜਾਵਾਂ। ਪਹਿਲਾ ਲਹਿਣਾ ਭਾਈ ਲਹਿਣਾ ਸੀ ਨਾਮ ਤੇ ਔਰ ਗੁਰਤਾ ਗੰਦੀ ਦੇ ਕੇ ਤੇ ਅੰਗਦ ਨਾਮ ਬਣਾਇਆ ਤੇ ਗੁਲਵੱਕੜੀ ਵਿੱਚ ਲੈ ਕੇ
ਸ੍ਰੀ ਪਰਮਾਤਮਾ ਵਿਆਪਕ ਥਾਪਕੀ।
ਜੋ ਸ੍ਰੀ ਸ਼੍ਰੋਮਣੀ ਪਰਮਾਤਮਾ ਸਾਰਿਆਂ ਦਾ ਵਿਆਪਕ ਹੈ, ਸਾਰਿਆਂ ਦੇ ਅੰਦਰ ਸਾਰੀ ਸ੍ਰਿਸ਼ਟੀ ਨੂੰ ਥਾਪਣ ਵਾਲਾ,
ਥਾਪਕ ਹੈ ਪਵ ਤਾਪ ਮਟਾਏ,
ਸਾਰੀ ਸ੍ਰਿਸ਼ਟੀ ਨੂੰ ਨਾਸ ਕਰਨ ਵਾਲਾ ਤੇ ਸੰਸਾਰ ਦੇ ਤਾਪਾਂ ਨੂੰ ਮੇਟਣ ਵਾਲਾ ਹੈ। ਜਿਸ ਵਾਹਿਗੁਰੂ ਦੇ ਨਾਮ ਦੇ ਜਾਪ ਤੇ ਸਮੂਹ ਪਾਪ ਨਾਸ ਹੋ ਜਾਂਦੇ ਨੇ।
ਆਪ ਹੀ ਆਪ ਆਪ
ਆਪਣੇ ਆਪ ਤੋਂ ਆਪ ਸਰੂਪ ਹੀ ਹੈ ਤੇ ਸਵਯੰ ਜੋਤੀ ਸਰੂਪ ਹੈ ਤੇ ਮਾਪਣ ਤੋਂ ਰਹਿਤ ਮਿਣਤੀ ਤੋਂ ਰਹਿਤ ਹੈ।
ਕਾਰਨ ਦੰਭ ਵਧਾਰਨਾ
ਤੇ ਸ਼੍ਰੋਮਣੀ ਸੰਸਾਰ ਦੇ ਕਰਨ ਵਾਲਾ ਹੈ ਤੇ ਪਖੰਡਾਂ ਨੂੰ ਕੱਟਣ ਵਾਲਾ ਹੈ।
ਉਦਾਹਰਣ ਜਾਂ ਬਿੰਦਰਾ
ਨੂੰ ਧਾਰਨ ਦਾ ਜਿਸ ਵਾਹਿਗੁਰੂ ਪਰਮੇਸ਼ਰ ਦਾ ਬਿਰਦਪਨ ਹੈ।
ਸੋ ਗੁਰੂ ਨਾਨਕ ਜੀ ਛਟੀ
ਕਹਿੰਦੇ, ਸੋ ਗੁਰੂ ਨਾਨਕ ਜੀ ਛਟੀ। ਉਹ ਗੁਰੂ ਨਾਨਕ ਸਾਹਿਬ ਨੇ ਆਪਣੇ ਮਨ ਦੇ ਇਹ ਗੱਲ ਧਾਰਨ ਕਰ ਲਈ, ਭਾਈ ਲੈਣੇ ਦੇ ਸਰੀਰ ਦੇ ਅੰਦਰ ਮੈਂ ਆਪਣੀ ਜੋਤ ਜਿਹੜੀ ਉਸ ਨੂੰ ਪ੍ਰਵੇਸ਼ ਕਰ ਦਿਆਂ।
ਹਾਂਜੀ,
ਗੁਰੂ ਨਾਨਕ ਸਾਹਿਬ ਰਾਵੀ ਦੇ ਦਰਿਆ ਵਿੱਚ ਇਸ਼ਨਾਨ ਕਰਨ ਵਾਸਤੇ
ਉੱਠ ਪੁਨਸਾਰੀ
ਸਵੇਰੇ ਤੜਕੇ ਉੱਠ ਕੇ ਚੱਲ ਪਏ,
ਸੇਵਾ ਹੱਟ ਲੈਣਾ ਚੱਲਿਓ,
ਭਾਈ ਲੈਣਾ ਸੇਵਾ ਕਰਨ ਵਾਸਤੇ ਚੱਲ ਪਏ,
ਨਾਮੋ ਚਰਨ ਆਧਾਰੀ।
ਜਿਸ ਭਾਈ ਲੈਣਾ ਜਿਹਨੂੰ ਗੁਰੂ ਨਾਨਕ ਸਾਹਿਬ ਦੇ ਚਰਨਾਂ ਦਾ ਆਸਰਾ ਹੈ, ਰਾਵੀ ਦੇ ਕਿਨਾਰੇ ਜਾ ਕੇ ਗੁਰੂ ਨਾਨਕ ਸਾਹਿਬ ਨੇ ਵਸਤਰ ਲਾ ਦਿੱਤੇ,
ਗੁਰੂ ਪਰਮੇਸ਼ਰ ਨੀਰ ਮਝਾਰੇ,
ਸਾਹਿਬ ਗੁਰੂ ਨਾਨਕ ਦੇ ਮਹਾਰਾਜ ਜੀ ਰਾਵੀ ਦੇ ਕਿਨਾਰੇ ਪਾਣੀ ਵਿੱਚ ਪ੍ਰਵੇਸ਼ ਹੋ ਗਏ,
ਇਸ਼ਨਾਨ ਮਦ ਠਾਂਡੇ ਰਹੇ,
ਇਸ਼ਨਾਨ ਕਰਕੇ ਬਸ ਰਾਵੀ ਦੇ ਪਾਣੀ ਵਿੱਚ ਹੀ ਸਤਿਗੁਰੂ ਖੜੇ ਰਹੇ ਤੇ ਜਾਪ ਕਰਨ ਲੱਗ ਪਏ। ਜਿਸ ਗੁਰੂ ਨਾਨਕ ਸਾਹਿਬ ਨੇ ਆਪਣੇ ਸੇਵਕਾਂ ਦੇ ਬਹੁਤੇ ਦੁੱਖਾਂ ਨੂੰ ਸਾੜਿਆ ਹੈ, ਉੱਧਰ ਭਾਈ ਲਹਿਣਾ ਜੀ ਨੇ ਵੀ ਸਾਧ ਸੰਗ ਜੀ ਇਸ਼ਨਾਨ ਕਰ ਲਿਆ,
ਬੈਠੋ ਤਾਟੀ ਪਰ ਲਾਏ ਧਿਆਨਾ,
ਤੇ ਬਸ ਰਾਵੀ ਦੇ ਕਿਨਾਰੇ ਚੌਂਕੜਾ ਮਾਰ ਕੇ ਬੈਠ ਗਏ ਤੇ ਧਿਆਨ ਦੇ ਅੰਦਰ ਜੁੜ ਗਏ,
ਦਸਵੇਂ ਦੁਆਰੇ ਸਵਾਸ ਟਿਕਾਏ ਹੋ,
ਤੇ ਦਸਵੇਂ ਦੁਆਰ ਦੇ ਅੰਦਰ ਜਾ ਕੇ ਆਪਣੇ ਸਾਹਾਂ ਨੂੰ ਟਿਕਾ ਲਿਆ,
ਮਗਨ ਧਿਆਨ ਰਸ ਆਇਓ,
ਪ੍ਰੇਮ ਦੇ ਵਿੱਚ ਮਸਤ ਹੋ ਗਏ ਤੇ ਧਿਆਨ ਵਿੱਚ ਜਿਹੜਾ ਰਸ ਸੀ ਸਾਧ ਸੰਗ ਜੀ ਉਹ ਪ੍ਰਗਟ ਹੋ ਗਿਆ,
ਉਸ ਰੂਪ ਸ੍ਰੀ ਨਾਨਕ ਸੁੰਦਰੀ
ਜੋ ਗੁਰੂ ਨਾਨਕ ਦੇ ਮਹਾਰਾਜ ਜੀ ਦਾ ਵਾਸਤਵ ਸਰੂਪ ਨਿਰਗੁਣ ਸਰੂਪ ਹੈ ਸੋਹਣਾ, ਉਸ ਵਾਹਿਗੁਰੂ ਨੂੰ ਆਪਣੇ ਹਿਰਦੇ ਦੇ ਅੰਦਰ ਟਿਕਾ ਲਿਆ ਹੈ,
ਭਾਈ
ਲਹਿਣਾ ਦੀ ਦੇਹ ਦੇ ਹੁੰਦਿਆਂ ਦੇਹ ਤੋਂ ਰਹਿ
ਮਗਨਾ,
ਭਾਈ ਲਹਿਣਾ ਦੀ ਸਮਾਧੀ ਦੇ ਅੰਦਰ ਅਚਲ ਹੋ ਕੇ ਬੈਠੇ ਨੇ ਮਸਤ ਹੋ ਕੇ,
ਸਰੂਪ ਕੀ ਇੱਕ ਲਿਵ ਲਗਨਾ,
ਇੱਕ ਸਾਹਿਬ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਸਰੂਪ ਦੀ ਲਿਵ ਪ੍ਰੀਤੀ ਲੱਗੀ ਹੋਈ ਹੈ,
ਗੁਰਬੰਦੇ ਪ੍ਰੇਮ ਕੀ ਡੋਰੀ,
ਸਤਿਗੁਰੂ ਨਾਨਕ ਦੇ ਮਹਾਰਾਜ ਜੀ ਭਾਈ ਲਹਿਣੇ ਦੇ ਪ੍ਰੇਮ ਦੀ ਡੋਰੀ ਨਾਲ ਬੰਨੇ ਹੋਏ,
ਤਬ ਕਰਨ ਦੀਨ ਤਬ ਸ਼ੋਰੀ,
ਇੰਨੇ ਗੁਰੂ ਨਾਨਕ ਨੂੰ ਖਿੱਚ ਪਾਈ ਸਾਧ ਸੰਗਤ ਜੀ, ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਆਪਣੀ ਤਪੱਸਿਆ ਨੂੰ ਛੱਡ ਕੇ
ਪਰ ਆਏ ਦਾਸ ਕੋਹੇਰਾ,
ਰਾਵੀ ਦੇ ਕਿਨਾਰੇ ਆ ਗਏ ਤੇ ਆਪਣੇ ਸੇਵਕ ਭਾਈ ਲਹਿਣਾ ਜੀ ਨੂੰ ਵੇਖਿਆ,
ਜਿਸ ਨੇ ਤਨ ਕੀ ਤਸਵੀਰਾ,
ਜਿਸ ਭਾਈ ਲਹਿਣਾ ਜੀ ਨੂੰ ਆਪਣੇ ਸਰੀਰ ਦੀ ਕੋਈ ਹੋਸ਼ ਨਹੀਂ ਹੈ,
ਰੂਪ ਨੇ ਵਿਖੇ ਅਨੁਪਾ,
ਜੋ ਬੜਾ ਸੁੰਦਰ ਸਰੂਪ ਗੁਰੂ ਨਾਨਕ ਸਾਹਿਬ ਦਾ, ਤੇ ਬਾਹਰ ਨੀ ਭਾਈ ਲਹਿਣਾ ਜੀ ਉਸ ਨੂੰ ਵੇਖ ਰਹੇ,
ਅੰਤਰ ਚਾਨ ਰੂਪ ਅਨੁਰੂਪਾ,
ਤੇ ਅੰਦਰ ਜਿਹੜਾ ਗੁਰੂ ਨਾਨਕ ਸਾਹਿਬ ਦਾ ਅਨੁਪਮ ਸਰੂਪ ਹੈ, ਨਿਰਗੁਣ ਸਰੂਪ ਹੈ, ਤੇ ਉਸ ਦੇ ਧਿਆਨ ਦੇ ਵਿੱਚ ਮਿਲੇ ਹੋਏ ਨੇ,
ਕ੍ਰਿਸ਼ਨ ਰੂਪ ਧਿਆਨ ਮੈਂ ਜੋ,
ਤੇ ਉਸ ਸਮੇਂ ਜਿਹੜਾ ਧਿਆਨ ਦੇ ਵਿੱਚ ਸਰੂਪ ਸੀ ਨਾ ਟਿਕਾਇਆ ਹੋਇਆ ਭਾਈ ਲਹਿਣਾ ਜੀ ਨੇ
ਤੇਸ਼ ਪਾਇਆ ਲਈਏ, ਸੋ
ਗੁਰੂ ਨਾਨਕ ਸਾਹਿਬ ਨੇ ਇੱਕਦਮ ਸਾਧ ਸੰਗ ਜੀ ਅੰਦਰਲੀ ਝਲਕ ਜਿਹੜੀ ਸੀ ਨਾ ਧਿਆਨ ਦੇ ਵਿੱਚੋਂ ਖਿੱਚ ਲਈ,
ਹੋਏ ਖੁੱਲੇ ਬਲੋਚਨਾ,
ਇੱਕਦਮ ਭਾਈ ਲਹਿਣਾ ਜੀ ਹੈਰਾਨ ਹੋ ਗਏ ਤੇ ਨੇਤਰ ਖੁੱਲ ਗਏ,
ਆਗੇ ਸੋਚ ਬਮੋਚਨਾ,
ਵੇਖਿਆ ਜਿਸ ਸਰੂਪ ਦਾ ਧਿਆਨ ਧਾਰਿਆ ਤੇ ਉਹੀ ਸਰਗਣ ਸਰੂਪ ਗੁਰੂ ਨਾਨਕ ਸਾਹਿਬ ਜੀ ਨੇਤਰਾਂ ਦੇ ਅੱਗੇ ਖੜੇ ਨੇ,
ਹੱਥ ਬੰਦ ਕੇ ਕੀਨ ਪ੍ਰਣਾਮਾ,
ਦੋਵੇਂ ਹੱਥ ਜੋੜ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਨਮਸਕਾਰ ਕੀਤੀ, ਭਾਈ ਲਹਿਣਾ ਜੀ ਨੇ
ਨਿਜ ਸੰਗ ਚਲੇ ਸੁਖ ਧਾਮਾ,
ਸੁਖਾਂ ਦੀ ਉਹਦੀ ਗੁਰੂ ਨਾਨਕ ਦੇ ਮਹਾਰਾਜ ਜੀ ਭਾਈ ਲਹਿਣਾ ਜੀ ਨੂੰ ਲੈ ਕੇ ਚੱਲ ਪਏ,
ਧਰਮਸਾਲ ਮੈਂ ਆਨ ਬਰਾਜੇ,
ਕਰਤਾਰਪੁਰ ਸਾਹਿਬ ਧਰਮਸ਼ਾਲਾ ਦੇ ਜਾ ਕੇ ਟਿਕ ਗਏ,
ਜੋ ਸਿੱਖਣ ਕੇ ਸਭ ਸੁਖ ਸਾਜੇ,
ਜੋ ਗੁਰੂ ਨਾਨਕ ਦੇਵ ਮਹਾਰਾਜ ਜੀ ਆਪਣੇ ਸਿੱਖਾਂ ਨੂੰ ਸਾਰਿਆਂ ਸੁਖਾਂ ਦੇ ਅੰਦਰ ਸਜਾਉਣ ਵਾਲੇ ਨੇ, ਸੋਹਣੇ ਕਰਨ ਵਾਲੇ ਨੇ,
ਲੈਣੇ ਕੋ ਬਿਠਾਏ ਤੇ ਕਾਲਾ,
ਭਾਈ ਲਹਿਣਾ ਜੀ ਨੂੰ ਉਸ ਸਮੇਂ ਬਿਠਾ ਕੇ
ਸਰਬ ਬੁਲਾਏ ਬਸਾਲਾ,
ਸਾਰੀਆਂ ਸੰਗਤਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਪਣੇ ਪਾਸ ਬੁਲਾ ਲਿਆ,
ਦੋਨੋਂ ਸੁਦਕੋ ਨਿਕਟ ਹਕਾਰਾ,
ਦੋਵੇਂ ਸਤਿਗੁਰੂ ਮਹਾਰਾਜ ਜੀ ਦੇ ਸਾਹਿਬਜ਼ਾਦਿਆਂ ਨੂੰ ਆਪਣੇ ਸਤਿਗੁਰਾਂ ਦੇ ਪੁੱਤਰਾਂ ਨੂੰ ਵੀ ਕੋਲ ਬੁਲਾ ਲਿਆ,
ਆਏ ਤਬੇ ਧਰਮਸਾਲ ਮਝਾਰਾ,
ਤੇ ਗੁਰੂ ਨਾਨਕ ਦੇ ਮਹਾਰਾਜ ਜੀ ਧਰਮਸ਼ਾਲਾ ਦੇ ਵਿੱਚ ਪ੍ਰਵੇਸ਼ ਹੋ ਗਏ,
ਲੈਣੇ ਕੋ ਕਰਨਾ ਜੁਤ ਹੇਰਾ,
ਭਾਈ ਲਹਿਣੇ ਦੇ ਉੱਤੇ ਕਿਰਪਾ ਦੀ ਨਿਗਾਹ ਨਾਲ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਵੇਖਿਆ,
ਪੰਜ ਪੈਸੇ ਇੱਕ ਨਲੇਰਾ,
ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇੱਕ ਨਾਲੀਅਰ ਤੇ ਪੰਜ ਪੈਸੇ ਲੈ ਕੇ
ਪ੍ਰਦਰਸ਼ਨ ਧੀਰ ਸ਼ਫੇ ਫੇਰੇ
ਭਾਈ ਲਹਿਣਾ ਦੇ ਸਾਧ ਸੰਗ ਜੀ ਆਸੇ ਪਾਸੇ ਤਿੰਨ ਪ੍ਰਕਰਮਾ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਦਿੱਤੀਆਂ
ਹੱਥੇ ਧਰ ਕੇ ਭੇਟਿਆ ਗੇਰੇ
ਆਪਣੇ ਹੱਥਾਂ ਦੇ ਨਾਲ ਪੰਜ ਪੈਸੇ ਨਾਲੀਅਰ ਭੇਟਾ ਰੱਖ ਕੇ
ਹੱਥ ਜੋਰ ਕੈਸੀ ਸੁਣਵਾਇਓ
ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਪਣੇ ਸੇਵਕ ਭਾਈ ਲਹਿਣਾ ਜੀ ਦੇ ਚਰਨਾਂ ਦੇ ਉੱਤੇ ਮੱਥਾ ਟੇਕ ਦਿੱਤਾ
ਲਹਿਣਾ ਕਿਹ ਡਰਿਓ ਬਿਲਮਾਇਓ
ਭਾਈ ਲਹਿਣਾ ਜੀ ਵੇਖ ਕੇ ਸਾਧ ਸੰਗ ਜੀ ਡਰ ਗਿਆ ਬਹੁਤ
ਵਿਚਾਰ ਵਿਪਰੀਤ ਮਹਾਨਾ
ਆਪਣੇ ਹਿਰਦੇ ਚ ਵਿਚਾਰ ਵੀ ਤਾਂ ਬਹੁਤ ਉਲਟ ਗੱਲ ਹੈ ਇੱਥੇ ਸਵਾਲ ਪੈਦਾ ਹੁੰਦਾ ਪੰਜ ਪੈਸੇ ਨਾਲੀਅਰ ਕਿਉਂ ਰੱਖਿਆ ਤਿੰਨ ਪ੍ਰਕਰਮਾ ਕਿਉਂ ਕੀਤੀਆਂ ਤਿੰਨ ਪ੍ਰਕਰਮਾ ਦਾ ਅਰਥ ਹੈ ਮਨ ਕਰਕੇ ਬਾਣੀ ਕਰਕੇ ਸਰੀਰ ਕਰਕੇ ਆਪਣੇ ਆਪ ਨੂੰ ਭੇਟਾ ਕਰ ਦੇਣਾ ਇਸ ਵਾਸਤੇ ਸਰੀਰ ਵੀ ਅਰਪਣ ਕਰ ਦੇਣਾ ਔਰ ਜਿਹੜੀ ਬਾਣੀ ਬਚਨ ਆ ਉਹ ਵੀ ਅਰਪਣ ਕਰ ਦੇਣੇ ਤੇ ਮਨ ਨੂੰ ਵੀ ਅਰਪਣ ਕਰ ਦੇਣਾ ਤਨ ਮਨ ਧਨ ਸਭ ਸੌਂਪ ਗੁਰ ਕਰੋ ਹੁਕਮ ਮੰਨਿਆ ਪਾਈਏ ਇਹ ਹੈ ਪ੍ਰਕਰਮਾ ਕਰਨ ਦਾ ਮਤਲਬ ਪੰਜ ਪੈਸੇ ਨਾਲੀਅਰ ਪੰਜ ਪੈਸਿਆਂ ਵਿੱਚ ਸਾਰੀ ਦੁਨੀਆਂ ਦੀ ਮਾਇਆ ਭਾਈ ਲਹਿਣੇ ਦੇ ਚਰਨਾਂ ਦੇ ਉੱਤੇ ਰੱਖ ਦਿੱਤੇ ਤੇ ਨਾਲੀਅਰ ਭੇਟਾ ਕਰਨ ਦਾ ਮਤਲਬ ਸੀ ਆਪਣਾ ਸੀਸ ਜਿਹੜਾ ਸੀ ਗੁਰੂ ਨਾਨਕ ਦੇਵ ਮਹਾਰਾਜ ਨੇ ਭੇਟਾ ਕਰ ਦਿੱਤਾ ਇਸ ਵਾਸਤੇ ਸੀਸ ਭੇਟ ਨਾਲੀਅਰ ਦਾ ਅਰਥ ਹੈ ਇਸ ਵਾਸਤੇ ਸੀਸ ਭੇਟਾ ਕਰ ਦਿੱਤਾ ਭਾਈ ਲਹਿਣੇ ਜੀ ਨੂੰ ਕਿਉਂਕਿ ਪ੍ਰੇਮ ਦੀ ਖੇਡ ਜਿਹੜੀ ਹੈ ਉਹ ਸਿਰ ਦੇ ਉੱਤੇ ਬਿਨਾਂ ਖੇਡੀ ਨਹੀਂ ਜਾ ਸਕਦੀ ਤੇ ਪੰਜ ਪਿਆਰਿਆਂ ਨੇ ਵੀ ਸਿੰਘਾਂ ਨੇ ਸੀਸ ਭੇਟਾ ਕੀਤੇ ਔਰ ਤਾਂ ਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੋਂ ਸਿੱਖੀ ਦੀ ਅਮਰ ਦੀ ਬਖਸ਼ਿਸ਼ ਲਈ ਜੋ ਤੋ ਪ੍ਰੇਮ ਖੇਲਣ ਕਰ ਜਾਓ ਸਿਰ ਤਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਧਰੀਜੈ ਸਿਰ ਦੀਜੈ ਕਾਣ ਨਾ ਕੀਜੈ ਇਸ ਵਾਸਤੇ ਪ੍ਰੇਮ ਸਾਧ ਸੰਗ ਜੀ ਮੈਂ ਤੋਂ ਪਰੇ ਹੋ ਕੇ ਪ੍ਰੇਮ ਦੀ ਖੇਡ ਖੇਡੀ ਜਾਂਦੀ ਹੈ ਜਿੱਥੇ ਮੈਂ ਨਹੀਂ ਰਹਿੰਦੀ ਉੱਥੇ ਗੁਰੂ ਤੇ ਸਿੱਖ ਦੋਵੇਂ ਇੱਕ ਹੋ ਜਾਂਦੇ ਆ ਤੇ ਸਿੱਖ ਗੁਰੂ ਤੇ ਗੁਰੂ ਸਿੱਖ ਬਣ ਗਿਆ ਇਸ ਵਾਸਤੇ ਭਾਈ ਲਹਿਣਾ ਸਾਰੀ ਸਿੱਖੀ ਵਿੱਚੋਂ ਇੱਕ ਸਿੱਖ ਨਿਕਲਿਆ 3.5 ਕਰੋੜ ਗੁਰੂ ਨਾਨਕ ਦੀ ਸਿੱਖੀ ਸੀ ਉਸ ਵੇਲੇ ਇੱਕ ਸਿੱਖ ਨਿਕਲਿਆ ਸਾਰੀ ਸਿੱਖੀ ਵਿੱਚੋਂ ਪਰ ਉਹ ਸਿੱਖ ਜਿਹੜਾ ਨਿਕਲਿਆ ਉਹਦੇ ਚਰਨਾਂ ਤੇ ਪੰਜ ਪੈਸੇ ਨਾਲੀਅਰ ਤੇ ਸੀਸ ਗੁਰੂ ਨਾਨਕ ਨੇ ਰੱਖ ਦਿੱਤਾ ਤੇ ਉਹ ਸਿੱਖ ਤੇ ਗੁਰੂ ਹੋਇਆ ਗੁਰੂ ਨਾਨਕ ਦੇ ਉਹਦੇ ਸਿੱਖ ਹੋ ਗਏ ਇਸ ਵਾਸਤੇ ਗੁਰੂ ਘਰ ਵਿੱਚ ਗੁਰੂ ਪਦਵੀ ਉਹਨੂੰ ਮਿਲੀ ਆ ਜਿਹੜਾ ਗੁਰੂ ਦੀ ਪਰਖ ਵਿੱਚ ਪੂਰਾ ਉਤਰਿਆ ਦੂਜੇ ਨੂੰ ਗੁਰੂ ਦੀ ਪਦਵੀ ਨਹੀਂ ਮਿਲੀ ਹੈ ਪੰਜ ਸਿੱਖ ਗੁਰੂ ਕਲਗੀਧਰ ਦੀ ਪਰਖ ਵਿੱਚ ਪੂਰੇ ਉਤਰੇ ਸੀ ਤੇ ਮਹਾਰਾਜ ਨੇ ਉਹਨਾਂ ਨੂੰ ਅੰਮ੍ਰਿਤ ਦੀ ਦਾਤ ਦੇ ਕੇ ਕਹਿ ਦਿੱਤਾ ਸੀ ਖਾਲਸਾ ਮੇਰੋ ਰੂਪ ਹੈ ਖਾਸ ਚਮਕੌਰ ਦੀ ਗੜੀ ਛੱਡਣ ਤੋਂ ਪਹਿਲਾਂ ਸਤਿਗੁਰੂ ਨੇ ਪੰਜ ਪੈਸੇ ਨਾਲੀਅਰ ਭੇਟਾ ਰੱਖ ਕੇ ਕਹਿ ਦਿੱਤਾ ਸੀ ਖਾਲਸਾ ਗੁਰੂ ਗੁਰੂ ਖਾਲਸਾ ਪੰਜ ਸਿੱਖ ਗੁਰੂ ਐਵੇਂ ਨਹੀਂ ਬਣੇ ਸੀ ਸਿਰ ਦੇ ਕੇ ਬਣੇ ਸੀ ਵਰਤ ਵਿੱਚ ਪੂਰੇ ਉਤਰ ਕੇ ਬਣੇ ਸੀ ਇਸ ਵਾਸਤੇ ਗੁਰੂ ਨੇ ਆਪਣਾ ਸਰੂਪ ਬਣਾ ਦਿੱਤਾ ਸੀ ਅੱਗੇ ਆਪ ਪੜ੍ਹਨਾ ਕਰੋ
ਬਚਨ ਬਖਾਨਾ
ਉਸ ਸਮੇਂ ਭਾਈ ਲਹਿਣਾ ਜੀ ਨੇ ਸਾਧ ਸੰਗ ਜੀ ਇਸ ਤਰ੍ਹਾਂ ਬਚਨ ਉਚਾਰਨ ਕੀਤਾ
ਹੁਣ ਕਰਤਾਰ ਸਰਬ ਸਿਰ ਤਾਜਾ
ਇਹ ਮਹਾਰਾਜ ਤੁਸੀਂ ਕਰਤਾਰ ਦਾ ਸਰੂਪ ਹੋ ਸਾਰਿਆਂ ਤੋਂ ਸ਼੍ਰੋਮਣੀ ਹੋ
ਪਰਮੇਸ਼ਰ ਸ੍ਰੀ ਮਹਾਰਾਜਾ
ਤੇ ਪਰਮ ਐਸ਼ਰਤ ਭੂਤੀ ਵਾਲੇ ਹੋ ਸ਼੍ਰੋਮਣੀ ਹੋ ਤੇ ਸਾਰਿਆਂ ਦੇ ਵੱਡੇ ਰਾਜਾ ਸਰੂਪ ਹੋ
ਜਿਸ ਤਨ ਕੋ ਤੁਮਨੇ ਸਿਰ ਨਿਆਇਓ
ਇਹ ਜਿਹੜਾ ਮੇਰਾ ਪੰਜ ਭੌਤਿਕ ਸਰੀਰ ਹੈ ਤੇ ਇਸ ਨੂੰ ਤੁਸੀਂ ਆਪਣਾ ਸਿਰ ਜਿਹੜਾ ਤੁਸੀਂ ਮੱਥਾ ਟੇਕ ਦਿੱਤਾ
ਵੱਡੇ ਦੁੱਖ ਮੈਂ ਲਖ ਪਾਇਓ
ਤੇ ਮੈਂ ਤਾਂ ਇਹ ਗੱਲ ਸਮਝਦਾ ਇਹ ਮੇਰਾ ਸਰੀਰ ਤਾਂ ਦੁੱਖ ਦੇਣ ਦੇ ਯੋਗ ਆ ਤੇ ਤੁਹਾਡਾ ਸਿਰ ਮੇਰੇ ਚਰਨਾਂ ਦੇ ਉੱਤੇ ਟਿਕ ਗਿਆ
ਦੋਹਰਾ ਸੁਣ ਕੇ ਸ੍ਰੀ ਗੁਰੂ ਤਬ ਕਹਿਓ
ਸੁਣ ਕੇ ਸਾਧ ਸੰਗ ਜੀ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ
ਪਰਸੀਲੇ ਨੈਣ
ਜਿਨ੍ਹਾਂ ਦੇ ਕਿਰਪਾ ਦੇ ਸਾਧ ਸੰਗ ਜੀ ਕਿਰਪਾ ਦੇ ਰਸ ਨਾਲ ਨੇਤਰ ਭਰੇ ਹੋਏ ਨੇ
ਪੁਰਖਾ ਬਸ ਹੀ ਤੂਸ਼ਣ ਕਰੋ
ਮਹਾਰਾਜ ਕਹਿੰਦੇ ਭਾਈ ਲਹਿਣਾ ਪੁਰਖਾ ਬਸ ਕਰ ਬਸ ਚੁੱਪ ਕਰ ਜਾ ਹੁਣ ਬੋਲਣਾ ਨਾ ਕਰ
ਹੋਰ ਨਾ ਬੋਲੋ ਭੈਣਾ
ਹੁਣ ਕੋਈ ਵੀ ਵਚਨ ਨਾ ਤੂੰ ਉਚਾਰਨਾ ਕਰ
ਜੋ ਉਚਰੋ ਸੋ ਹੋਵੇ ਸਾਚੀ
ਜੋ ਤੂੰ ਹੁਣ ਮੁੱਖੋਂ ਕਹਿ ਦਿੱਤਾ ਉਹ ਗੱਲ ਸੱਚੀ ਹੋ ਜਾਣੀ ਤੇਰੇ ਵਚਨ ਤਲਵਾਰ ਵਾਂਗ ਅਸੀਂ ਬਣਾ ਦਿੱਤੇ ਆ
ਹੁਣ ਅਸ ਕਰੋ ਨਾ ਗਿਰਾ ਉਬਾਤੀ
ਬਸ ਤੈਨੂੰ ਰੋਕ ਦਿੱਤਾ ਹੁਣ ਇਹੋ ਜਿਹੀ ਗੱਲਬਾਤ ਤੇ ਬਾਣੀ ਤੂੰ ਨਹੀਂ ਉਚਾਰਨ ਕਰਨੇ
ਆਇਸ ਮਨੋਂ ਅਸੀ ਮਤ ਮੋਰ ਮੇਰੋ
ਤੇ ਮਹਾਰਾਜ ਕਹਿੰਦੇ ਮੇਰਾ ਇਹ ਆਸ਼ਾ ਹੈ ਤੂੰ ਆਗਿਆ ਮੰਨਣਾ ਕਰ
ਸਭ ਤੋਂ ਗੁਰੂ ਹੈ ਜਗ ਚੇਰੋ
ਤੇ ਤੂੰ ਸਾਰਿਆਂ ਦਾ ਗੁਰੂ ਹੋ ਗਿਆ ਤੇ ਸਾਰਾ ਸੰਸਾਰ ਤੇਰਾ ਚੇਰੋ ਦਾਸ ਹੋ ਗਿਆ
ਅੰਗਦ ਨਾਮ ਆਜ ਤੇ ਹੋਹੀ
ਮਹਾਰਾਜ ਕਹਿੰਦੇ ਅੱਜ ਤੋਂ ਤੇਰਾ ਨਾਮ ਅੰਗਦ ਹੋਇਆ ਹੈ।
ਅੰਗਨ ਤੇ ਕੀਨੋ ਕੋਹੀ,
ਤੈਨੂੰ ਆਪਣੇ ਅੰਗਾਂ ਤੋਂ ਜਾਂ ਆਪਣੇ ਅੰਗ ਹਿਰਦੇ ਦੇ ਵਿੱਚੋਂ ਤੇਰਾ ਪ੍ਰਗਟ ਪ੍ਰਗਟਾਵਾ ਜਿਹੜਾ ਹੈ, ਇਸ ਵਾਸਤੇ ਆਪਣੇ ਹਿਰਦੇ ਦੇ ਸਰੂਪ ਵਿੱਚੋਂ ਅਸੀਂ ਤੈਨੂੰ ਪ੍ਰਗਟ ਕੀਤਾ ਹੈ।
ਸਿਮਰਨ ਸਤਨਾਮ ਪ੍ਰਗਟਾਵੋ,
ਸਤਨਾਮ ਵਾਹਿਗੁਰੂ ਦਾ ਸਿਮਰਨ ਜਿਹੜਾ ਸਾਰਿਆਂ ਵਿੱਚ ਪ੍ਰਗਟ ਕਰੋ।
ਜੈ ਤੈ ਸਿੱਖੀ ਰੀਤ ਚਲਾਵੋ,
ਜਿੱਥੇ ਕਿੱਥੇ ਸਿੱਖੀ ਦੀ ਮਰਿਆਦਾ ਨੂੰ ਤੋੜਨਾ ਕਰੋ।
ਅਸਨੇ ਪ੍ਰਭ ਦਵੈ ਰੂਪ ਸਹਾਇਓ,
ਇਸ ਤਰ੍ਹਾਂ ਕਹਿ ਕੇ ਤੇ ਪ੍ਰਭੂ ਦੋ ਸਰੂਪਾਂ ਵਿੱਚ ਸੋਭਨੇ, ਇੱਕ ਪਾਸੇ ਸਿੱਖ ਹੈ ਤੇ ਇੱਕ ਪਾਸੇ ਸੇਵਕ ਹੈ, ਸੇਵਕ ਨੂੰ ਹੀ ਸਾਧ ਸੰਗ ਜੀ ਗੁਰੂ ਬਣਾ ਦਿੱਤਾ।
ਜਨ ਸ੍ਰੀ ਗੰਗ ਤੁਰੰਗ ਉਠਾਇਓ,
ਮਾਨੋ ਗੰਗਾ ਦੇ ਵਿੱਚੋਂ ਲਹਿਰ ਉੱਠੇ, ਗੁਰੂ ਨਾਨਕ ਸਾਹਿਬ ਨੇ ਆਪਣੇ ਵਿੱਚੋਂ ਲਹਿਰ ਵਾਂਗ ਮੁਕਾਈ, ਲਹਿਣੇ ਨੂੰ ਗੁਰੂ ਅੰਗਦ ਦੇਵ ਮਹਾਰਾਜ ਬਣਾ ਕੇ ਪ੍ਰਗਟ ਕਰ ਦਿੱਤਾ।
ਨਿੱਕੇ ਦੇ ਪੋ ਪ੍ਰਕਾਸ਼ ਬਸਾਲਾ,
ਬੜਾ ਭਾਰੀ ਚਿਹਰੇ ਦਾ ਪ੍ਰਕਾਸ਼ ਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਪ੍ਰਕਾਸ਼ਿਆ ਜਾ ਰਿਹਾ।
ਮਿਸਾਲ ਤੇ ਜਗੇ ਮਸਾਲਾ,
ਜਿਵੇਂ ਇੱਕ ਮਿਸਾਲ ਤੋਂ ਦੂਜੀ ਮਿਸਾਲ ਜਗ ਜਾਂਦੀ, ਇਸ ਤਰ੍ਹਾਂ ਭਾਈ ਬਹਿਣਾ ਗੁਰੂ ਨਾਨਕ ਸਾਹਿਬ ਤੋਂ ਪ੍ਰਕਾਸ਼ੇ ਗਏ ਦੂਜੇ ਸਰੂਪ ਦੇ ਅੰਦਰ।
ਮੈਂ ਉਲਟੀ ਗੰਗ ਵਹਾਈ,
ਗੁਰੂ ਨਾਨਕ ਸਾਹਿਬ ਨੇ ਸੰਸਾਰ ਵਿੱਚ ਉਲਟੀ ਗੰਗਾ ਜਿਹੜੀ ਸੀ ਵਗਾ ਦਿੱਤੀ।
ਵੇਖੋ ਕਾਰੀ ਗੁਰ ਦੀ ਗੁਰਿਆਈ,
ਵੇਖੋ ਸਿੱਖ ਨੂੰ ਗੁਰੂ ਬਣਾ ਦਿੱਤਾ। ਸਾਰੀ ਦੁਨੀਆਂ ਇੱਕ ਪਾਸੇ ਖੜੀ ਸੀ ਔਰ ਰਾਮਕਲੀ ਦੀ ਤੀਜੀ ਵਾਰ ਵਿੱਚ ਇਹ ਬੋਲ ਲਿਖੇ ਹੋਏ ਨੇ। ਇਸ ਵਾਸਤੇ ਦੁਨਿਆਈ ਆਖੇ ਕੇ ਕਿਉਂ, ਇਸ ਲਈ ਦੁਨੀਆਂ ਆਖਦੀ ਸੀ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕੀ ਕੀਤਾ ਹੈ, ਆਪਣੇ ਪੁੱਤਰਾਂ ਨੂੰ ਛੱਡ ਕੇ ਇੱਕ ਸੇਵਕ ਨੂੰ ਨਿਵਾਜ ਦਿੱਤਾ। ਸਾਰਾ ਸੰਸਾਰ ਇੱਕ ਪਾਸੇ ਖੜਾ ਸੀ, ਕਿਉਂਕਿ ਸੰਸਾਰ ਦੀ ਧਾਰਨਾ ਇਹ ਸੀ ਵੀ ਹਮੇਸ਼ਾ ਤੇ ਪਿਤਾ ਦਾ ਪੁੱਤਰ ਹੀ ਉਹਦੀ ਜਾਇਦਾਦ ਦਾ ਵਾਰਸ ਹੁੰਦਾ ਹੈ। ਪਰ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਲੁਕਾਈ ਤੋਂ ਉਲਟ ਕੰਮ ਕੀਤਾ, ਬਿੰਦੀ ਅੰਸ਼ ਨੂੰ ਛੱਡ ਕੇ ਨਾਦੀ ਅੰਸ਼ ਨੂੰ ਅਪਣਾਇਆ। ਕਿਉਂ? ਬਚਨ ਵਿੱਚ ਪੂਰੇ ਉਤਰੇ। ਇਸ ਵਾਸਤੇ ਗੁਰੂ ਨਾਨਕ ਦੇ ਬਚਨ ਵਿੱਚ ਭਾਈ ਲਹਿਣਾ ਪੂਰਾ ਉਤਰਿਆ ਤੇ ਹੁਕਮ ਮੰਨਿਆ, ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ, ਉਹੀ ਗੁਰੂ ਦੇ ਮਹਿਲ ਨੂੰ ਪਾ ਸਕਦਾ ਜਿਹੜਾ ਬਚਨਾਂ ਵਿੱਚ ਪੂਰਾ ਉਤਰੇ।
ਇਸ ਪ੍ਰਕਾਰ ਤੇ ਤਖ਼ਤ ਬਿਠਾਇਓ,
ਇਸ ਤਰ੍ਹਾਂ ਭਾਈ ਲਹਿਣਾ ਨੂੰ ਗੁਰੂ ਅੰਗਦ ਦੇਵ ਬਣਾ ਕੇ ਗੁਰਤਾ ਗੱਦੀ ਦੇ ਤਖ਼ਤ ਦੇ ਉੱਤੇ ਬਿਠਾ ਦਿੱਤਾ।
ਔਰ ਉਹ ਸਰਸੋਂ ਬਚਨ ਲਾਇਓ,
ਇਹ ਸਾਰਿਆਂ ਦੇ ਤਾਂ ਸਤਿਗੁਰੂ ਮਹਾਰਾਜ ਜੀ ਨੇ ਬਚਨ ਉਚਾਰਨ ਕੀਤਾ।
ਇਹ ਮੇਰੋ ਅਨਸਾਰੀ,
ਕਹਿੰਦੇ ਜੇ ਬਈ ਸਾਡੇ ਹੁਕਮ ਦੇ ਮੰਨਣ ਦੇ ਕੋਈ ਅਨਸਾਰੀ ਹੈ, ਸਾਡਾ ਸਿੱਖ ਅਗਵਾਉਂਦਾ ਹੈ।
ਨਮੋ ਕਰੇ ਪਾਦੀ ਪਰ ਸਿਰ ਤਾਰੀ,
ਤਾਂ ਭਾਈ ਲਹਿਣਾ ਦੇ ਚਰਨਾਂ ਦੇ ਉੱਤੇ ਸਾਰੇ ਉੱਠ ਕੇ ਮੱਥਾ ਟੇਕਣਾ ਕਰੋ।
ਹਮ ਸਰੂਪ ਕੋ ਜੈਸਾ ਜਾਣੈ,
ਤੇ ਜਿਸ ਤਰ੍ਹਾਂ ਮੇਰੇ ਸਰੂਪ ਨੂੰ ਸਿੱਖ ਜਾਣਦੇ ਸੀ,
ਇਸ ਪ੍ਰਕਾਰ ਕਿਸੇ ਮਨ ਠਾਨ ਮਾਨੈ,
ਤੇ ਇਸੇ ਤਰ੍ਹਾਂ ਭਾਈ ਲਹਿਣੇ ਨੂੰ ਮੇਰਾ ਸਰੂਪ ਹੀ ਮੰਨਣਾ ਕਰਨਾ।
ਸੁਣ ਰਜਾ ਸਤਿਗੁਰ ਕੀ ਤਬਹੀ,
ਗੁਰੂ ਨਾਨਕ ਸਾਹਿਬ ਦੀ ਆਗਿਆ ਦੇ ਬੋਲ ਸਾਰਿਆਂ ਨੇ ਸੁਣ ਕੇ
ਬੁੱਢੇ ਤੇ ਆਦਿਕ ਸਿੱਖ ਸਭ ਹੀ,
ਭਾਈ ਬੁੱਢੇ ਤੋਂ ਆਦ ਲੈ ਕੇ ਸਾਰੇ ਸਿੱਖ ਜਿਹੜੇ ਸੀ ਉਹਨਾਂ ਨੇ
ਦੁੱਖ ਨਕੰਦਨਾ
ਨੂੰ ਕੱਟਣ ਵਾਲੇ ਗੁਰੂ ਨਾਨਕ ਸਾਹਿਬ ਦਾ ਰੁੱਖ ਵੇਖ ਕੇ
ਤਤਕਾਲ ਕੀਨ ਸਭ ਬੰਦਨਾ,
ਉੱਠ ਕੇ ਛੇਤੀ ਨਾਲ ਭਾਈ ਲਹਿਣਾ ਜੀ ਦੇ ਚਰਨਾਂ ਦੇ ਉੱਤੇ ਸਾਰੇ ਸਿੱਖਾਂ ਨੇ ਮੱਥਾ ਟੇਕ ਦਿੱਤਾ।
ਆਤਮ ਜੀ ਉੱਠੇ ਨਾ ਕੋਈ,
ਪਰ ਗੁਰੂ ਨਾਨਕ ਸਾਹਿਬ ਦੇ ਦੋਵੇਂ ਸੁਪੁੱਤਰ ਨੇ ਸਾਧ ਸੰਗ ਜੀ ਉੱਠ ਸਕੇ,
ਬੈਠੇ ਰਹੇ ਮਾਨ ਪਰ ਸੋਈ,
ਆਪਣੇ ਮਨ ਦੇ ਚ ਮਾਨ ਹੰਕਾਰ ਭਰ ਕੇ ਬੈਠੇ ਰਹੇ।
ਗੁਰਤਨ ਕੋ ਗਿਰਾ ਅਲਾਈ,
ਸਤਿਗੁਰੂ ਮਹਾਰਾਜ ਜੀ ਨੇ ਆਪਣੇ ਸਾਹਿਬਜ਼ਾਦਿਆਂ ਨੂੰ ਵੀ ਆਖਿਆ,
ਗੋਪੀ ਉੱਠ ਬੰਦੋ ਸਿਰ ਨਿਆਈ,
ਕਹਿੰਦੇ ਤੁਸੀਂ ਵੀ ਉੱਠ ਕੇ ਵੰਦਨਾ ਕਰੋ ਭਾਈ ਲਹਿਣੇ ਦੇ ਚਰਨਾਂ ਦੇ ਉੱਤੇ।
ਜਦ ਪਏ ਇਹ ਦਾਸ ਤਿਹਾਰਾ,
ਕਹਿਣ ਲੱਗੇ ਮਹਾਰਾਜ ਸਾਡੇ ਘਰ ਦੇ ਚ ਸੇਵਕ ਸੀ ਤੇ ਇਸ ਵਾਸਤੇ ਸੇਵਾ ਕਰਦਾ ਰਿਹਾ ਦਾਸ ਸੀ।
ਹਮ ਸੁਖ ਊਰਦ ਪਦ ਅਧਿਕਾਰਾ,
ਅਸੀਂ ਤੁਹਾਡੀ ਅੰਸਾਂ ਤੁਹਾਡੇ ਪੁੱਤਰ ਹਾਂ ਤੇ ਸਾਡੀ ਉੱਚੀ ਪਦਵੀ ਹੈ ਇਸ ਸੇਵਕ ਦੇ ਨਾਲੋਂ।
ਕੈਸੇ ਬਣੇ ਬੰਦਨਾ ਕਰਨੀ,
ਦੱਸੋ ਕਿਸ ਤਰ੍ਹਾਂ ਇਹਨਾਂ ਨੂੰ ਮੱਥਾ ਟੇਕਣਾ ਬਣ ਸਕਦਾ ਹੈ।
ਹਮ ਤੇ ਕਰੀ ਨਾ ਜਾਏ ਅਕਰਨੀ,
ਤੇ ਸਾਡੇ ਪਾਸੋਂ ਇਹ ਨਾ ਕਰਨ ਜੋ ਗੱਲ ਕਦੇ ਵੀ ਕੀਤੀ ਨਹੀਂ ਜਾ ਸਕਦੀ।
ਇਹ ਕਹਿ ਆਪਣੇ ਸਦਨ ਸੁਧਾਰੇ,
ਇਹ ਕਹਿ ਕੇ ਸਤਸੰਗ ਜੀ ਆਪਣੇ ਘਰ ਨੂੰ ਚਲੇ ਗਏ। ਬਾਣੀ ਵਿੱਚ ਇਹ ਦ੍ਰਿਸ਼ਟਾਂਤ ਹੈ, ਪੁੱਤਰੀ ਕੌਲ ਨਾ ਪਾਲਿਓ ਕਰ ਪੀਰੋਂ ਕੰਮ ਮਰੱਟੀ ਹੈ। ਗੁਰੂ ਨਾਨਕ ਦੇਵ ਦੇ ਪੁੱਤਰਾਂ ਨੇ ਕੌਲ ਵਚਨ ਨਹੀਂ ਪਾਲਿਆ, ਨਹੀਂ ਮੰਨਿਆ। ਗੁਰੂ ਨਾਨਕ ਨੇ ਕਰ ਪੀਰੋਂ ਪੀਰ ਗੁਰੂ ਤਾਂ ਕਰ ਦੇਣੇ ਸੀ, ਪਰ ਕੰਨ ਮਰੱਟੀਏ ਮੋਢਾ ਮੋੜ ਲਿਆ, ਕੰਨਾ ਮੋੜ ਲਿਆ ਤੇ ਸਾਡਾ ਵਚਨ ਨਹੀਂ ਮੰਨਿਆ। ਇਸ ਵਾਸਤੇ ਦਾਤ ਤੋਂ ਖਾਲੀ ਰਹਿ ਗਏ,
ਕਰਤੱਵ ਕੁਛ ਹਿਰਦੇ ਨਾ ਥਾਰੇ,
ਪਿਤਾ ਦੇ ਗੁਰਤਾਗਤੀ ਦੇਣ ਦੇ ਕਰਤੱਵ ਨੂੰ ਹੁਕਮ ਮੰਨਣ ਦੀ ਆਗਿਆ ਨੂੰ ਹਿਰਦੇ ਚ ਨਹੀਂ ਧਾਰਨ ਕੀਤਾ।
ਸਤਿਗੁਰੂ
ਮਹਾਰਾਜ ਜੀ ਦੀ ਮਹਿਮਾ ਨੂੰ ਜਾਣ ਕੇ ਕਿਹਾ ਨੀ ਮੰਨਿਆ।
ਜਿਸਨ ਸ੍ਰੀ ਗੁਰੂ ਕੁਛ ਨਾ ਬਖਾਨੇ ਹੋ,
ਪਰ ਗੁਰੂ ਨਾਨਕ ਸਾਹਿਬ ਮਹਾਰਾਜ ਚੁੱਪ ਰਹੇ, ਕਹਿੰਦੇ ਬਾਈ ਇਹਨਾਂ ਦੇ ਭਾਗ ਹੀ ਐਸੇ ਨੇ, ਖਾਲੀ ਰਹਿ ਗਏ, ਦਾਤ ਨਹੀਂ ਲੈ ਸਕੇ।
ਕਹਿ ਅੰਗਦ ਸੰਗ ਬਚਨਾ,
ਬੈਠ ਕੇ ਗੁਰੂ ਨਾਨਕ ਸਾਹਿਬ ਨੇ ਤੇ ਭਾਈ ਲਹਿਣਾ ਗੁਰੂ ਅੰਗਦ ਦੇਵ ਮਹਾਰਾਜ ਨੂੰ ਬਚਨ ਉਚਾਰੇ।
ਮਾਰੀ ਉਪਕਾਰ ਜਿਨੇ ਮਨ ਰਚਨਾ,
ਜਿਨ੍ਹਾਂ ਦਾ ਪਰਉਪਕਾਰ ਦੇ ਵਿੱਚ ਮਨ ਰਚਿਆ ਹੋਇਆ ਹੈ।
ਆਤਮ ਜਗਤ ਉਧਾਰਨ ਕਾਰਨ,
ਕਹਿੰਦੇ ਪੁਰਖਾ ਤੂੰ ਹੁਣ ਸਾਰੇ ਸੰਸਾਰ ਦਾ ਉਧਾਰ ਕਰਨ ਵਾਸਤੇ
ਮੂਲ ਮੰਤਰ ਸੁਭ ਕਰੋ ਸੁਧਾਰਨਾ,
ਤੇ ਜਿਹੜਾ ਮੂਲ ਮੰਤਰ ਹੈ ਜਪ ਜੀ ਦੇ ਮੁੱਢ ਵਿੱਚ, ਤੇ ਇਸ ਨੂੰ ਇਹਦੀ ਤਰਤੀਬ ਜਿਹੜੀ ਬਣਾਉਣਾ ਕਰ।
ਮਾਬਾਨੀ ਗੁਣਖਾਨੀ ਦੇਖਾ,
ਮੇਰੀ ਜਿਹੜੀ ਬਾਣੀ ਹੈ ਤੇ ਗੁਣਾਂ ਦੀ ਖਾਨ ਇਹ ਦੇਖ ਕੇ
ਵਸੇਖਾ,
ਇਹਨੂੰ ਚੁਣ ਚੁਣ ਕੇ ਪੌੜੀਆਂ ਜਿਹੜੀਆਂ ਤੇ ਇਹਨਾਂ ਨੂੰ ਤਰਤੀਬ ਦੇਣਾ ਕਰ। ਤੇ ਤਰਤੀਬ ਗੁਰੂ ਅੰਗਦ ਦੇਵ ਮਹਾਰਾਜ ਜੀ ਤੋਂ ਗੁਰੂ ਨਾਨਕ ਸਾਹਿਬ ਨੇ ਦਵਾਈ ਹੈ ਕਿ ਪਹਿਲਾਂ ਸਰਵਣ ਦੀਆਂ ਪੌੜੀਆਂ ਤੇ ਮੰਨਣ ਦੀਆਂ ਪੌੜੀਆਂ ਤੇ ਫਿਰ ਨਿਧਿਆਸਨ ਪੰਜ ਪ੍ਰਮਾਣ ਦੀ ਪੌੜੀ, ਇਹ ਤਰਤੀਬ ਦੇਣਾ ਕਰ।
ਹਮੇ ਸੁਨਾਵਤ ਜਾਓ ਚਾਰਾ,
ਤੇ ਸਾਨੂੰ ਉਚਾਰ ਚਾਰ ਕੇ ਸੁਣਾਈ ਚੱਲ।
ਮਰਯਾਦੀ ਕਰੋ ਉਪਕਾਰਾ,
ਤੇਰਾ ਦੀ ਮਰਯਾਦਾ ਤੀ ਤਰਤੀਬ ਬੰਨ ਕੇ ਤੇ ਪਰਉਪਕਾਰ ਕਰਨਾ ਕਰ।
ਹਮ ਤੇ ਜੋ ਜਨਮੇ ਪਛਚਾਤਾ,
ਤੇ ਸਭ ਤੋਂ ਪਿੱਛੋਂ ਜੋ ਵੀ ਸ੍ਰਿਸ਼ਟੀ ਦੁਨੀਆਂ ਵਿੱਚ ਆਉਂਦੀ ਰਹੇਗੀ ਜਨਮ ਲੈ ਕੇ,
ਤੇ ਸਭ ਕੋ ਹੋਵੇ ਗਤਦਾਤਾ।
ਇਹ ਜਿਹੜੀ ਜਪਜੀ ਸਾਹਿਬ ਦੀ ਬਾਣੀ, ਗੁਰੂ ਨਾਨਕ ਸਾਹਿਬ ਕਹਿੰਦੇ ਸਾਰਿਆਂ ਨੂੰ ਮੁਕਤੀ ਦੇਣ ਵਾਲੀ ਹੋਵੇਗੀ।
ਕਿਉਂ ਜਹਾਜ਼ ਚੜ ਸਾਗਰ ਤਰਹੀ,
ਤੇ ਜਿਸ ਤਰ੍ਹਾਂ ਕੋਈ ਜਹਾਜ਼ ਦੇ ਉੱਤੇ ਚੜ ਕੇ ਸਮੁੰਦਰ ਤਰ ਜਾਂਦਾ ਹੈ,
ਕਿਉਂ ਤੇ ਪੜੀ ਸੰਸਾਰ ਉਧਰਹੀ,
ਇਸ ਤਰ੍ਹਾਂ ਸਤਿਗੁਰੂ ਮਹਾਰਾਜ ਜੀ ਦੀ ਬਾਣੀ ਨੂੰ ਪੜ ਕੇ ਤੇ ਸੰਸਾਰ ਤੋਂ ਉਧਾਰ ਹੋਵੇਗਾ।
ਗੁਰੂ ਸ੍ਰੀ ਅੰਗਦ ਬੰਧਨ ਠਾਨੀ,
ਸੁਣ ਕੇ ਭਾਈ ਲਹਿਣਾ ਜੀ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਸੀਸ ਨਵਾਇਆ।
ਬੀਨ ਬੀਨ ਨੀਕੇ ਗੁਣ ਖਾਨ ਗੁਰਬਾਣੀ,
ਤੇ ਚੁਣ ਚੁਣ ਕੇ ਸਾਧ ਸਿੰਘ ਜੀ ਬਾਣੀ ਦੀਆਂ ਪੌੜੀਆਂ ਜਿਹੜੀ ਸੀ ਉਹਨਾਂ ਨੂੰ ਤਰਤੀਬ ਦੇਣਾ ਕੀਤੇ।
ਸੁਨਾਵਨ ਕੀਨ ਮੁਸਹਾਨੀ,
ਤੇ ਆਪਣੇ ਮੁਖੋਂ ਸੋਭ ਨੀਕ ਸੁਣਾਉਣਾ ਕੀਤੇ।
ਜਬ ਨਾਮ ਧਰਿਓ ਗੁਣਖਾਨੀ,
ਤੇ ਉਹ ਗੁਰਾਂ ਦੀ ਖਾਨ ਗੁਰੂ ਨਾਨਕ ਸਾਹਿਬ ਨੇ ਫਿਰ ਤਰਤੀਬ ਦਿੱਤੀ ਹੋਈ ਬਾਣੀ ਦਾ ਨਾਮ ਜਪ ਰੱਖਿਆ। ਇਸ ਵਾਸਤੇ ਅਸੀਂ ਜਪ ਜੀ ਕਹਿੰਦੇ ਉਹਦੇ ਤਾਏ।
ਸ੍ਰੀ ਮੁਕਤੇ ਮਹਿਮਾ ਪੁਨ ਪਾਖੀ ਪਾਖੀ,
ਇਹ ਜਪਜੀ ਸਾਹਿਬ ਦੀ ਬਾਣੀ ਦੀ ਮਹਿਮਾ ਗੁਰੂ ਨਾਨਕ ਸਾਹਿਬ ਨੇ ਮੁਖੋਂ ਉਸ ਵੇਲੇ ਉਚਾਰਨ ਕੀਤੇ।
ਜੋ ਨਰ ਵੈ ਸਿੱਖੀ ਅਭਲਾਖੀ,
ਮਹਾਰਾਜ ਕਹਿੰਦੇ ਜੋ ਵੀ ਪੁਰਸ਼ ਸਿੱਖੀ ਦਾ ਅਭਲਾਖੀ ਇੱਛਾਵਾਨ ਹੋਵੇ,
ਜਿਸਮੇ ਉਠੇ ਸੇ ਕਰੇ ਸਨਾਨਾ,
ਪਹਿਰ ਰਾਤ ਰਹਿੰਦੀ ਤੋਂ ਉੱਠ ਕੇ ਇਸ਼ਨਾਨ ਕਰੇ,
ਪਰ ਹੈ ਇੱਕ ਚਿੱਤ ਸਵਧਾਨਾ,
ਇੱਕ ਚਿੱਤ ਸਾਵਧਾਨ ਹੋ ਕੇ ਜਪਜੀ ਸਾਹਿਬ ਦਾ ਪਾਠ ਪਹਿਲਾਂ ਉਚਾਰਨ ਕਰੇ,
ਅੱਠ ਵਿਚਾਰ ਕਰੇ ਔਰ
ਤੇ ਨਾਲ ਨਾਲ ਜੋ ਪੌੜੀਆਂ ਦੇ ਅੰਦਰ ਅਰਥ ਹੈ ਤੇ ਉਹਦੀ ਵੀ ਵਿਚਾਰ ਕਰੇ।
ਤੂੰ ਹੋਏ ਸੋ ਸੰਸੈ ਨਾਹੀ,
ਵਾਹਿਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਉਸ ਦੀ ਮੁਕਤੀ ਹੋ ਜਾਵੇਗੀ, ਇਹਦੇ ਚ ਕੋਈ ਵੀ ਸੰਸਾ ਨਹੀਂ ਹੈ।
ਜਪਜੀ ਸੇਵਨ ਪ੍ਰੀਤ ਸੋ ਜਾਹੀ,
ਜਿਹਦੇ ਮਨ ਵਿੱਚ ਜਪਜੀ ਸਾਹਿਬ ਦੀ ਸੇਵਾ ਕਰਨ ਦੀ ਪੜ੍ਹਨ ਦੀ ਪ੍ਰੀਤੀ ਹੈ,
ਮਨ ਸਮੀ ਪ੍ਰਾਪਤ ਹੋਏ ਤਾਹੀ,
ਮਹਾਰਾਜ ਕਹਿੰਦੇ ਜਪਜੀ ਪੜ੍ਹਨ ਵਾਲਾ ਸਿੱਖ ਮੇਰੇ ਕੋਲ ਆ ਕੇ ਬੈਠੇਗਾ, ਮੇਰੇ ਸੰਘਾਸਣ ਦਾ ਮਾਲਕ ਬਣੇਗਾ।
ਤਰੇ ਕਾਮਨਾ ਇੱਕ ਮਨ,
ਜਿਹੜਾ ਇਸ ਤਰ੍ਹਾਂ ਇੱਕ ਮਨ ਹੋ ਕੇ ਕਾਮਨਾ ਇੱਛਾ ਧਾਰ ਕੇ ਵੀ ਜਪਜੀ ਦਾ ਪਾਠ ਕਰੇਗਾ,
ਸੰਪੂਰਨਾ ਤੇ ਕੀ ਤਦਸ਼ਨਾ,
ਮਹਾਰਾਜ ਕਹਿੰਦੇ ਉਸ ਦੀ ਕਾਮਨਾ ਬੜੀ ਛੇਤੀ ਪੂਰੀ ਹੋਵੇਗੀ।
ਯੰਤਰ ਮੰਤਰੀ ਪੁਨ ਤੰਤਰ ਮਹਾਨਾ,
ਜਿਵੇਂ ਕੋਈ ਯੰਤਰ ਲਿਖਣ ਵਾਲੇ ਤੇ ਇਸੇ ਤਰ੍ਹਾਂ ਮੰਤਰ ਮੂੰਹ ਨਾਲ ਪੜ੍ਹਨ ਵਾਲੇ ਤੇ ਤੰਤਰ ਧਾਗੇ ਦੇ ਉੱਤੇ ਕਰਨ ਵਾਲੇ ਜਿਹੜੇ ਲੋਕਾਂ ਨੇ ਮੰਨੇ ਹੋਏ ਨੇ,
ਭੂਤ ਜੇ ਪ੍ਰੇਤ ਦੈਤ ਬਲਵਾਨਾ,
ਜਿਹੜੇ ਭੂਤਾਂ ਪ੍ਰੇਤਾਂ ਦੈਂਤਾਂ ਦੀ ਸ੍ਰਿਸ਼ਟੀ ਮੰਨੀ ਹੋਈ ਲੋਕਾਂ ਨੇ,
ਇਸ ਵੀ ਬਣਾਇਆ ਵੇ ਕੋਈ,
ਮਹਾਰਾਜ ਕਹਿੰਦੇ ਕੋਈ ਭੂਤ ਪ੍ਰੇਤ ਯੰਤਰ ਮੰਤਰ ਤੰਤਰ ਜਪਜੀ ਦੇ ਪੜ੍ਹਨ ਵਾਲੇ ਬੰਦੇ ਦੇ ਨੇੜੇ ਨਹੀਂ ਆ ਸਕੇਗਾ।
ਮਨ ਪ੍ਰੀਤ ਨਿਤ ਨਰ ਜੇ ਹੋਈ,
ਜਿਹੜੇ ਮਨ ਵਿੱਚ ਜਪਜੀ ਸਾਹਿਬ ਦੇ ਪੜ੍ਹਨ ਦੀ ਪ੍ਰੀਤੀ ਹਮੇਸ਼ਾ ਹੋਵੇਗੀ, ਨਿਤ ਨੇਮ ਦੇ ਨਾਲ ਜਪਜੀ ਸਾਹਿਬ ਦਾ ਪਾਠ ਕਰੇਗਾ,
ਮਾਨਖ ਦੇ ਜੀਵ ਜਿਨ ਪਾਈ,
ਤੇ ਮਹਾਰਾਜ ਕਹਿੰਦੇ ਜਿਸ ਵੀ ਜੀਵ ਨੇ ਮਨੁੱਖਾ ਦੇਹ ਨੂੰ ਪ੍ਰਾਪਤ ਕੀਤਾ ਹੈ,
ਜਪ ਵਿਹੀਨ ਹੋਏ ਬਾਤ ਗਵਾਈ,
ਤੇ ਜੇ ਕਰਕੇ ਉਹ ਮਨੁੱਖ ਬਣ ਕੇ ਜਪਜੀ ਨਹੀਂ ਪੜ੍ਹਦਾ, ਮਹਾਰਾਜ ਕਹਿੰਦੇ ਉਸ ਬੰਦੇ ਨੇ ਆਪਣੀ ਦੇਹ ਨੂੰ ਵਿਅਰਥ ਹੀ ਗਵਾ ਲਿਆ।
ਸਿੱਖਣ ਯੋਗ ਹੀ ਮੰਤਰ ਗੁਰ ਕੇਰਾ,
ਇਹ ਜਿਹੜਾ ਜਪਜੀ ਦਾ ਪਾਠ ਹੈ ਤੇ ਇੱਕ ਮੰਤਰ ਹੈ, ਸਿੱਖਣ ਦੇ ਲਾਇਕ ਹੈ ਸਿੱਖਾਂ ਦੇ ਤਾਏ।
ਇਹ ਤੁਤ ਨੇਤੀ ਸੁਖਦੇਵ ਕਨੇਰਾ,
ਇਸ ਲੋਕ ਦੇ ਅੰਦਰ ਵੀ ਤੇ ਪਰਲੋਕ ਦੇ ਅੰਦਰ ਵੀ ਘਣਾ ਸੁਖ ਦਿੰਦਾ ਹੈ।
ਓਏ ਸਿੱਖ ਜਬ ਕੰਠ ਨਾ ਕੀਨਾ,
ਮਹਾਰਾਜ ਕਹਿੰਦੇ ਗੁਰੂ ਦਾ سکھ بن گیا تے جب جی صاحب نو یاد نہیں کیتا ہے
نام طریق بیک تر لینا
تے مہاراج کہندے او نام ماتری سکھ ہے تے اونے سکھ دا بھیک ہی بنایا ہویا کیوں جب جی نہیں پڑھدا نا جب جی کنٹھ کیتا ہے
اس تے اور نا کو بدوچی
تے مہاراج کہندے جب جی دے پڑھن تو بعد تے ہور کوئی اچا ڈھنگ تے طریقہ نہیں سنسار نو تارن دا
جب سیون ایک من ہوئے سوچی
تے جیڑا جب جی صاحب دا ایک من ہو کے پوتر من دے نال سیون کردا پڑھدا ہے ابھیاس کردا
کام تین چنتا من سر تاری
تے جس طرح کام تین گو ایک رتن منیا دیوتیاں دے اندر تے اسی طرح دیوتیاں دا کل برش منیا تے تھلے بیٹھ جاؤ تے کام پوریاں ہوندیاں ہن
ہر نہ سکے آد تین سمساری
تے مہاراج کہندے کام تین گو کل تر برش تے ہور جنی چنتا منیاں نے جب جی صاحب دی برابری ایک تڑ ماتر بھی نہیں یہ کر سکدیاں
پورا مہما برنی الپ میں
بھائی سنتوش سنگھ جی کہندے جب جی صاحب دی مہما میں جی تھوڑی اچارن کیتی ہے
ہے نہ جائے مت مندی
کیونکہ میری متی جڑی چھوٹی ہے تے جب جی صاحب دی مہما میں تو پوری نہیں کہی جاندی
مجھ اگا دی اکتھ ہے
اس واسطے دی مہما اچھی ہے اگاہ ڈونگی ہے تے کتھن تو رہت ہے
جو جب جی سکھ کندی
جو جب جی صاحب دی بانی سکھا نو دین والی سکھا دا بدل ہے
جو پی من مورکھ نت پرتی جب سیوی
بھائی سنتوکھ سنگھ جی اپنے من نو سکھیا دندے ہے مورکھ منا ہمیشہ جب جی صاحب دا پاٹھ کریا کر
جے کو چاہے من جن دیوی
جس جب جی صاحب دے پاٹھ واسطے منی بھگت تے جن لوک دیوتے لوک وی چاہندے سانو جب جی صاحب پڑھن واسطے مل جاوے
جد بد ہووے مانکھ دہی
دیوتے چاہتے کسی طرح سانو منکھا دے دی پراپتی ہو جائے
نانک سکھی مگلے ہی
سی گرو نانک دے مہاراج جی دے سکھ آ کے بن جائیے منکھا دے نو لے کے دیوتے بھی چاہتے ہیں
جب جی سیو کٹے جم فاسی
تے پھر اسی سکھ بن کے جب جی پڑھا گے تے ساڈی جماں دی پاہی جڑی کٹی جاوے گی
مور ملے پدوی ابناسی
تے پھر ابناسی پدوی جو سچ کھنڈ بسے نرنکار ہے اس دی پراپتی سانو ہو جائے گی
سنجوگ چیت ہے سوئی
یہ ہو جا سب سنگ جی سنجوگ سبند دیوتے بھی چاہتے اس دیہی کو سمرن دیو سو دیہی پج ہر کی سیو اس واسطے دیوتے بھی منکھا دے نو چاہتے تے سکھی نو چاہتے جب جی پڑھن واسطے چاہتے نے
تم کو تو سب پراپت ہوئی
تے بھائی سنتوکھ سنگھ جی کہندے ہے مان تینو تا سکھی بھی ملی ہوئی منکھا دے بھی ملی ہوئی تین تا سب کچھ ملیا ہوا
بار بیاری کیا کہوں بنائی
پنا پنا میں بنا کے کی کہنا کراں تیرے تائیں
میں اب انت سما دکھ دائی
جس ویلے انت دا سما جما دا دکھ دائک ہوے گا
جس نہیں پچھتاوے ہاتھ ماں ہمل ہاتھ
اس سمے تینو پشچاتاپ کرنا پے گا جی جب جی صاحب نہ پڑھیا تے ہتھاں نو سوس دے اندر ملے گا
ہم کیوں کھویو جنم اکاتھا
میں اپنے منکھا جنم نسکل تے ویارت کیوں گواریا
نرتن درلب ایک اے پایو
مہاراج کہندے 84 لاکھ جونا تو بعد درلب منکھا دے تینو پراپت ہوئی ہے
ستگرو سکھ بیک بنایو
تے پھر ستگرو دے سکھاں دا لباس بھی تو بنا لیا
جو کلج کو ہے کالا
تیجا بھائی کلجگ کا سما پرویکت ہویا ہویا ہے
تھوڑی سیوا میں ہوئے دیالا
تھوڑی جی بھگتی سمرن دے اتے واہگرو پرمیشر مہربان ہو جاندا
اے سمے تے جو جک جائی
تے جیڑا ایس منکھا جنم دے سمے تو ہن اک گیا
چڑ کر میری رساتر پائی
کہندے ہو تاں سونے دے پہاڑ دے اتے چڑھ کے تے رساتر پتال دے جا کے ڈگ پیا
جب جی کنٹھ نتا پرت رٹا
تے جب جی صاحب دا پاٹھ جیڑا اس نو کنٹھ کر کے تے ہمیشہ اچارن کرے
جنم جنم کے کلمل کٹا
مہاراج کہندے جنما جنمانترا دے او پاپاں دے تائیں کٹ لوے گا
سنے سنے من نرمل ہوئے
ہولی ہولی مہاراج کہندے من جیڑا پوتر ہوئے گا
رد پاوے پا بندن کھوئے
اودی مکتی ہو جو سنسار دے جمن تے من دے بندنا دے تائیں توڑ لوے گا
سب دے ابھیاس کیو نر جاہی
جس میں مول منتر شبد دا ابھیاس کیتا
رہو نہ کرنو کرت کش تاہی
مہاراج کہندے پھر اودے واسطے کوئی بھی کرتا کرنا باقی نہیں رہ گیا
دورا سری سرستی سمرنا
سات سنگھ جی جب جی صاحب دے پاٹھ بارے اے وچار بھائی سنتوکھ سنگھ نے دسے نے اور بھائی منج جدو گرو ارجن دیو دی پرکھ وچ پورا اتریا सेवा दे विच और उस वेले गुरु अर्जन देव ने बचन उचारे से महाराज कहते मंज प्यारा गुरु नो गुरमंज प्यारा मंज गुरु का बोहे था जग लंघन हारा। महाराज कहते मंज गुरु नू प्यारा हो गया ते और गुरु मंज नू प्यारा भाई मंज नू सतगुरां ने एक जहाज बनाता से। सिख इतिहास में एक गाथा आती है पे सचखंड देहड़ी का भाई मंज नू पहरेदार बनाया जिहदे जब जी कंठ होएगा उहनू सुन के अगे लंघन देवेगा। यह इतिहास में वचन आते हैं। इस वास्ते जपजी साहब का लाजमी सिख ने पाठ करना जे होर नहीं कर सकता अगे आप पढ़ो
सृष्टि सिमरना
जो श्रोमणी ज्ञान दे टिकाउण वाली बाणी है उसका सिमरन कर।
ईशन महापुठारी
महाराज कहते बाणी का सिमरन इस तरह जिवें तिखा कुहाड़ा हुंदा है
विघन ब्रिष के विपन को
ते जिहड़ा संसार जंगल है दे जिहड़े विघना दे ब्रिष हन बड़े भारे
अत संघार सुधारी
गुरबाणी का कुहाड़ा जिहड़ा है ते विघना दे ब्रिशा नूं चंगी तरह कट दिंदा है।
पापी बोरो कितक बतायो काला
सरदार संघ जी सतगुरु महाराज जी ने कितना समा बतीत किया
श्री नानक जी परम कृपाला
गुरु नानक देव महाराज जी परम कृपालू जी ने
एक दिन अंगद ही संग बखाना
एक दिन गुरु अंगद देव महाराज जी ने गुरु नानक साहब महाराज जी ने आख्या
अवगमनो अपन स्थाना
महाराज कहते ते पुरखा तू अपने हुण स्थान खडूर साहब नगर वे चले जा
यहां ना रही है आस एही
साड़ी आग्या है इत्थे करतारपुर साहब एक ना रहना कर
समा समीप तजो निज देही
साडा समा हुण नेड़े आ गया असी पंज भौतिक देह नूं छड़ जाणा ज्योति जोत समा जाणा
दिन दोरे ही दे लिखी जा
भाई लैणा जी थोड़े दिन ने साडे सचखंड नूं जाण दे विच
राम खडूर पियानो की जा
अपने खडूर साहब नगर दे चले जा साडी आग्या मन के
सुन अंग दी बंदे दुआ हाथा
सुन के गुरु अंगद देव महाराज जी ने दोवे हाथ जोड़ के
बोलो बचना लाए पद माथा
गुरु महाराज जी के चरणा दे उत्ते शीश नवा के बोले
रावर की रजाए मम सीसा
महाराज आप जी की आग्या मेरे सिर मथे दे उत्ते है
कबरी बूझो जगदीसा
एक महाराज होर मैं तुहाडे ताई पुछदा मेरे मन दे संकल्प है बेनती है
जागन तने को समाजे आही
जिस वेले तुहाडा पंज भौतिक शरीर छड्डण दा ज्योति जोत समाउण दा समा आवे
दसो मैं आए के नाही
महाराज मैं करतारपुर साहब दे तुहाडे दर्शन आ के करां कि ना करां
आस देवो तो आओ समीपा
जे करके तुसी आग्या देवो ते मैं तुहाडे पास आवां
हुण बोले बेदी कुल दीपा
के बेदियां दे कुल दे दीवा सो गुरु नानक देव महाराज जी बोले
ना आवो तब इत आसा
महाराज कहंदे भाई लैणा जी तू इस तरफ नहीं आना होना
हम आवेंगे तुमरे पासा
महाराज कहंदे हुण असी तेरे पास आवांगे ते तू नहीं साडे पास आना है
जिस बिद को नै सके लिखाई
ते जिस तरह कोई भी इस गल नूं समझ नहीं सकेगा
तब आए मिले तुझ ताई
ते और किवें उदों असी आ के तैनू मिल जावांगे ते तू नहीं आना असी तेरे विच आ के प्रवेश करांगे
सुन के सरौण बचन जग गुर के
जग गुरु नानक साहब महाराज जी दे बचना नूं कन्ना विच सुन के
चलो ना चाहत नकेत विचर के
साध संघ जी चलना नहीं चाहते भाई लैणा जी ते अपने घर खडूर साहब दे ताएं
तदबर जाए अमोरी सो प्रण जेहे
भावे गुरु नानक साहब दी आग्या नूं नहीं मोड़ना भाई लैणे दा प्रण है वी मैं आग्या जरूर मननी है
भयो त्यारी चलन को छिन ते
उस समय भाई लैणा जी चलन वास्ते तैयार हो गए
वै अधीन कर ही अष्टांग
साध संघ जी अधीन हो के निम्रता दे अंदर अठ अंग ला के डंडौत कीते गुरु नानक साहब नूं
बंदे चरण कमल अनुराग
बड़े प्यार दे नाल चरणा कमलां दे उत्ते नमस्कार कीते
मनसों प्यो गुण खानी पासू
गुणा दे खान गुरु नानक साहब दे पास अपना मन जिहड़ा इत्थे भाई लैणा जी छड्ड गए
तन गमन्यो जित दिशा अवासू
ते शरीर जिहड़ा सी जिस तरफ घर सी खडूर साहब दे अंदर उस तरफ नूं चल पिया
दोरा विदा होए जग गुरु ते
जग ते गुरु गुरु नानक साहब तो विदा हो के भाई लैणा जी
श्री अंगद सुखरासी
श्री गुरु अंगद देव महाराज जी सुखां दी औदी
सने सने आप ਸੰਗਤ ਪਏ
ਹੌਲੀ ਹੌਲੀ ਸਾਹਿਬ ਸੰਗਤ ਜੀ ਚੱਲ ਕੇ ਆ ਗਏ
ਰਾਮ ਖਡੂਰ ਆਵਾਸੀ
ਸ੍ਰੀ ਖਡੂਰ ਸਾਹਿਬ ਦੇ ਅੰਦਰ ਆਪਣੇ ਘਰ ਦੇ ਵਿੱਚ
ਚਾਬੀ ਮਿਲੇ ਤਵੇ ਸਗਰੇ ਨਰਿਆਈ
ਇਹ ਸਾਰੇ ਜਿਹੜੇ ਖਡੂਰ ਸਾਹਿਬ ਦੇ ਨਿਵਾਸੀ ਲੋਕੀ ਸੀ ਭਾਈ ਲਹਿਣਾ ਜੀ ਨੂੰ ਆ ਕੇ ਮਿਲੇ
ਬੰਦੇ ਕੁਸਲੀ ਬੂਝ ਹਰਖਾਈ
ਵਦਨਾ ਕੀਤੀ ਤੇ ਸੁਖ ਪੁੱਛਿਆ ਸੁਖ ਆਨੰਦ ਪੁੱਛਣਾ ਕੀਤੀ ਪ੍ਰਸੰਨ ਹੋ ਕੇ
ਜਿਸਾ ਜੋਗ ਆਦਰ ਸਭ ਹੀ ਕਾ
ਜੈਸੇ ਜੋਗ ਸੀ ਸਾਰਿਆਂ ਦਾ ਸਤਿਕਾਰ
ਪਏ ਤੇਹਣ ਕੁਲ ਟੀਕਾ
ਆਦੀ ਤੇਹਣ ਕੁਲ ਦੇ ਤਿਲਕ ਰੂਪ ਗੁਰੂ ਅੰਗਦ ਦੇ ਮਹਾਰਾਜ ਜੀ ਨੇ ਸਭ ਦਾ ਸਤਿਕਾਰ ਕੀਤਾ
ਅਗਲੀ ਕਲਾ ਵਿਸਾਰ ਦੁਰਾਈ
ਸਾਰੀ ਸ਼ਕਤੀ ਜਿਹੜੀ ਸੀ ਗੁਰੂ ਨਾਨਕ ਸਾਹਿਬ ਤੋਂ ਪਾ ਕੇ ਇਸ ਤਰ੍ਹਾਂ ਗੁਰੂ ਅੰਗਦ ਦੇ ਮਹਾਰਾਜ ਜੀ ਨੇ ਛਪਾ ਲਈ
ਮੈਂ ਕਿਸ ਕੇਸਾਂ ਕਵੇ ਜਨਾਈ
ਕਿਸੇ ਨੂੰ ਕਿਸੇ ਤਰ੍ਹਾਂ ਜਣਾਉਣਾ ਨਹੀਂ ਕੀਤੇ
ਜੋ ਹਿਰਦੇ ਕਰ ਬੋਝ ਗਿਆ ਸਾ
ਜੋ ਕੋਈ ਬਹੁਤੀ ਤੀਬਰ ਇੱਛਾ ਆਪਣੇ ਹਿਰਦੇ ਚ ਕਰਕੇ ਆਵੇ ਮੇਰੇ ਅੰਦਰ ਗਿਆਨ ਦਾ ਸਮਾਧਾਨ ਜਲ ਜਾਵੇ
ਆਏ ਕਰੇ ਤੇ ਸੇਵਾ ਤਿੰਨ ਪਾਸਾ
ਆ ਕੇ ਗੁਰੂ ਅੰਗਦ ਦੇ ਮਹਾਰਾਜ ਜੀ ਦੇ ਪਾਸ ਸੇਵਾ ਕਰਦਾ ਸੀ
ਉਪਦੇਸ਼ ਹਿਤ ਕਲਿਆਣਾ
ਉਸ ਦੇ ਕਲਿਆਣ ਵਾਸਤੇ ਸਤਿਗੁਰੂ ਮਹਾਰਾਜ ਜੀ ਉਪਦੇਸ਼ ਦਿੰਦੇ
ਪ੍ਰਬੰਧਨ ਕਰ ਹੈ ਹਾਨਾ
ਉਸ ਦੇ ਪਏ ਹੋਏ ਖੋਟੇ ਬੰਧਨ ਜੰਮਣ ਤੇ ਮਰਨ ਦੇ ਹੰਕਾਰ ਦੇ ਸਤਿਗੁਰੂ ਕੱਟ ਦਿੰਦੇ
ਨਿਜ ਪ੍ਰਤਾਪ ਸੋ ਸਰਬੀ ਛਪਾਵਾ
ਆਪਣਾ ਤੇਜ ਪ੍ਰਤਾਪ ਭਾਈ ਲਹਿਣਾ ਜੀ ਨੇ ਇਸ ਤਰ੍ਹਾਂ ਛਪਾਇਆ
ਸੂਰਜ ਮਨੋ ਬੀਜ ਘੱਟ ਪਾਵਾ
ਤੇ ਜਿਸ ਤਰ੍ਹਾਂ ਕਹਿ ਦੇਵੇ ਵੀ ਫਲਾਨੇ ਨੇ ਸੂਰਜ ਨੂੰ ਘੜੇ ਦੇ ਛਪਾ ਲਿਆ ਇਸ ਤਰ੍ਹਾਂ ਸਾਰੀ ਸ਼ਕਤੀ ਨੂੰ ਛਪਾ ਲਿਆ
ਕਿਨੂੰ ਨਾ ਅਜਰ ਜਰਿਓ ਇਨ ਜੈਸੇ
ਗੁਰੂ ਅੰਗਦ ਦੇ ਮਹਾਰਾਜ ਜੀ ਵਾਂਗ ਕਿਸੇ ਨੇ ਵੀ ਅਜਰ ਸ਼ਕਤੀ ਨੂੰ ਨਹੀਂ ਇਸ ਤਰ੍ਹਾਂ ਜਰਿਆ
ਦੀਨ ਕਾਲ ਮੈਂ ਭਿਓ ਨਾ ਐਸੇ
ਇਹਨਾਂ ਕਾਲਾਂ ਦੇ ਸਾਧ ਸੰਗ ਜੀ ਕਦੇ ਵੀ ਇਸ ਤਰ੍ਹਾਂ ਨਹੀਂ ਹੋਇਆ
ਉਤਪਤ ਪਾਲਣਾ ਸਖਤ ਲੋਕਾਂ
ਆਜ ਤਿੰਨਾਂ ਲੋਕਾਂ ਨੂੰ ਉਤਪਤ ਕਰਨ ਦੀ ਪਾਲਣਾ ਕਰਨ ਦੀ ਸ਼ਕਤੀ
ਹਿੰਦ ਸੁਖਤ ਮਹਿ ਸਭ ਜਨ ਰੋਕਣ
ਕਹਿੰਦੇ ਜਿਸ ਤਰ੍ਹਾਂ ਸਿੱਪੀ ਦੇ ਸਮੁੰਦਰ ਨੂੰ ਪਾਲਿਆ ਜਾਵੇ ਤੇ ਇਸ ਤਰ੍ਹਾਂ ਸਾਰੀ ਸ਼ਕਤੀ ਜਿਹੜੀ ਸੀ ਸਤਿਗੁਰੂ ਮਹਾਰਾਜ ਜੀ ਉਸ ਅਜਾਬ ਨੂੰ ਜਰ ਗਏ
ਮਿਸ਼ਟ ਵਿਖੇ ਨਵ ਸਭ ਲਈ ਜੈਸੇ
ਜਿਸ ਤਰ੍ਹਾਂ ਕਿਸੇ ਨੇ ਆਪਣੀ ਮੁੱਠੀ ਵਿੱਚ ਆਕਾਸ਼ ਲੈ ਲਿਆ ਹੋਵੇ
ਇਸ ਵਿਦਰਾਏ ਸਦਨ ਨਿਜ ਬੈਸੇ
ਇਸ ਤਰ੍ਹਾਂ ਆਪਣੇ ਘਰ ਦੇ ਸਤਿਗੁਰੂ ਬੈਠੇ ਰਹੇ
ਸ੍ਰੀ ਪਦੀ ਪੰਕਜ ਤਾਈ
ਉਹ ਭਾਈ ਲਹਿਣਾ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਚਰਨਾਂ ਕਮਲਾਂ ਦੇ ਉੱਤੇ
ਸਭ ਸੰਤੋਖ ਸਿੱਖ ਬੰਧਨ ਗਾਈ
ਕਵੀ ਸੰਤੋਖ ਸਿੰਘ ਜੀ ਕਹਿੰਦੇ ਅਸੀਂ ਵੰਦਨਾ ਕਰਦੇ ਹਾਂ ਮੱਥਾ ਟੇਕਦੇ ਹਾਂ ਸਤਿਸੰਗ ਜੀ ਇਹ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਇਤਿਹਾਸ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਸਾਹਿਬ ਜੀ ਨੇ ਕਥਾ ਸਰਵਣ ਕੀਤੀ ਹੈ।